ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਰਾਜਨ ਮਹਾਰਾਜਾ ਉਰ ਜਾਏ ਮਾਨਨ ਮਹਾ ਅਭਿਮਾਨੀ ਲੋਕਨ ਮਹਾ
ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਰੋਜ਼ ਦੀ ਤਰ੍ਹਾਂ ਸੱਜ ਕੇ ਬੈਠੇ ਹਾਂ। ਗੁਰਬਾਣੀ ਦਾ ਕੀਰਤਨ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਸੀ। ਉੱਥੇ ਦੁਨੀਆਂ ਭਰ ਦੇ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਨਾਲ ਜੁੜੀਆਂ ਹੋਈਆਂ ਨੇ। ਆਓ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਗੁਰੂ ਸ਼ਬਦ ਨਾਲ ਜੋੜੋ, ਕਿਉਂਕਿ ਅੱਜ ਦਾ ਦਿਨ ਸਿੱਖ ਤਵਾਰੀਖ ਵਿੱਚ ਬਹੁਤ ਹੀ ਅਹਿਮ ਦਿਨ ਹੈ। 7 ਪੋਹ ਤੋਂ ਲੈ ਕੇ 13 ਪੋਹ ਤੱਕ ਅਸੀਂ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਬੜੀ ਚੜ੍ਹਦੀ ਕਲਾ ਨਾਲ ਮਨਾਉਂਦੇ ਹਾਂ, ਪਰ ਜੋ ਇਸ ਸਥਾਨ ਦੀ ਮਰਯਾਦਾ ਹੈ ਆਏ ਹੋਏ ਮੁੱਖ ਵਾਕ ਦੀ ਵਿਚਾਰ ਵਿੱਚ ਆਪਣੀ ਬਿਰਤੀ ਨੂੰ ਜੋੜੀਏ। ਉਸ ਤੋਂ ਬਾਅਦ ਅਸੀਂ ਰਹਿੰਦੇ ਸਮੇਂ ਵਿੱਚ ਸ਼ਹੀਦੀ ਸਾਕੇ ਦਾ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ, ਸਾਡੇ ਮਾਂ ਜੀ ਧੰਨ ਮਾਤਾ ਗੁਜਰ ਕੌਰ ਜੀ, ਉਹਨਾਂ ਦੇ ਇਤਿਹਾਸ ਨਾਲ ਵੀ ਆਪਣੀ ਬਿਰਤੀ ਨੂੰ ਜੋੜਨ ਦਾ ਯਤਨ ਕਰਾਂਗੇ। ਆਓ ਅਦਬ ਤੇ ਸਤਿਕਾਰ ਸਹਿਤ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਰਾਜਨ ਮਹਾਰਾਜਾ ਉਰ ਜਾਏ ਮਾਨਨ ਮਹਾ ਅਭਿਮਾਨੀ।
ਅੱਜ ਦਾ ਪਵਿੱਤਰ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਵਿੱਚ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 613 ਤੇ ਸੁਭਾਏਮਾਨ ਹੈ। ਹਜ਼ੂਰ ਨੇ ਬੜੇ ਪਿਆਰ ਦੇ ਨਾਲ ਕੁਝ ਉਦਾਹਰਣਾਂ ਦਿੱਤੀਆਂ ਨੇ ਵੀ ਜਿਵੇਂ ਹਰ ਇੱਕ ਮਨੁੱਖ ਦੀ ਬਿਰਤੀ ਕਿਤੇ ਨਾ ਕਿਤੇ ਖੁਦ ਹੀ ਰਹਿੰਦੀ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਬਿਰਤੀ ਕੇਵਲ ਤੇ ਕੇਵਲ ਰੱਬ ਜੀ ਦੇ ਨਾਮ ਵਿੱਚ ਹੀ ਖੁੱਭਦੀ ਹੈ। ਪਹਿਲੀ ਉਦਾਹਰਣ ਦਿੱਤੀ ਵੀ ਰਾਜਨ ਮੈਂ ਰਾਜਾ ਉਰ ਜਾਇਓ। ਦੁਨੀਆਂ ਤੇ ਬਹੁਤ ਵੱਡੇ ਵੱਡੇ ਰਾਜੇ ਸਮਰਾਟ ਬਾਦਸ਼ਾਹ ਹੋਏ ਨੇ ਜਿਨ੍ਹਾਂ ਨੇ ਰਾਜ ਕਰਨ ਦੀ ਭਾਵਨਾ ਦੇ ਨਾਲ ਲੱਖਾਂ ਬੰਦੇ ਕਤਲ ਕੀਤੇ ਨੇ। ਸਤਸੰਗਤ ਹੈਰਾਨ ਹੋਈਦਾ ਵੀ ਸਮਾਜ ਦੀ ਕੈਸੀ ਫਿਤਰਤ ਹੈ, ਆਮ ਬੰਦਾ ਕਿਸੇ ਨੂੰ ਮਾਰੇ ਤਾਂ ਕਤਲ, ਉਮਰ ਕੈਦ, ਫਾਂਸੀ ਦੀ ਸਜ਼ਾ, ਪਰ ਜਦੋਂ ਰਾਜ ਕਰਨ ਦੀ ਇੱਛਾ ਵਾਲਾ ਵਿਅਕਤੀ ਕਿਸੇ ਦਾ ਕਤਲ ਕਰਦਾ ਹੈ ਉਹ ਲੱਖਾਂ ਕਤਲ ਕਰਕੇ ਵੀ ਸਾਧ ਸੰਗਤ ਜੀ ਕਾਤਲ ਨਹੀਂ ਮੰਨਿਆ ਜਾਂਦਾ, ਉਹਨੂੰ ਲੋਕ ਸਮਰਾਟ ਬਾਦਸ਼ਾਹ ਹੀ ਕਹਿੰਦੇ ਹਨ। ਔਰ ਸ਼ੁਰੂ ਤੋਂ ਰਾਜਿਆਂ ਦੀ ਫਿਤਰਤ ਰਹੀ ਹੈ। 1621-1626 बाबर ने हिंदुस्तान से बहुत हमले किए। उन्होंने हमलों चो कुछ ऐसे हमले ने, 1,00,000 बंदा एक दिन विच दिल्ली की धरती से बाबर की फौज वालों कतल किया गया। किस आड़ विच कि मैं इत्थे राज करना है, तो राज करन वाला बंदा जदों लोभ हो जाए कि मैं राज करना है, उहदे सामने किन्ने भी लोग आउण, मजलूम आउण, वह पाप करन लग्या फिर पैर पिछे नहीं करदा। आवी धरती मेरी, आवी मेरी, आवी इलाका मेरा। ता ही तो गुरु साहब ने कहा कि जिहड़ा सिख है वह सारी खलकत का राजा है। और सतसंगत जी हैरान होईदा है कि जेकर आम बंदा किसी ना किसी तरीके कतल करे तो उन्हू कातल किया जाता है, पर राजे वो एक बयान भी दे दें कि जदों कि वड्डा रुख डिगदा है तो धरती हिलदी है तो उन्होंने लोगों को फिर भी पूजा ही जाता है। क्यों? क्योंकि पोलिटिकल लोग जो होए, राजे जो होए, राज करने वाला बंदा महाराज गुरु अर्जन देव सच्चे पातशाह कहिंदे ने कि वह इस गल विच ग्रसिया रहिंदा है, मैं लंबा समा राज करा, सारी धरती ते राज करा, एक खिता जित लिया मैं दूजे खिते नूं भी जिता। अज भी संसार ते यही कुछ हो रहा है ना। तो सतसंगत जी अज समय दीआं हुकूमतां नूं भी इस गल नूं सोचना चाहिए है। ना तो यह राज सदा रहिंदे ने, ना सिंघासन सदा रहिंदे ने। दुनिया के उत्ते जेकर किसी की जय जयकार है तो वह धर्मी पुरुष की है, पापी की कदे जय जयकार नहीं होंदी। महाराज ने बाणी विच लिखिया, जयकार की ओ धर्मियां का, पापी को दंड दियो। जिहड़ा औरंगजेब कहिंदा सी ना कि मेरे राज दे विच पत्ता भी मेरे हुक्म तो बिना नहीं झूल सकता, अज उहदी कबर दे उत्ते तरपाल पाउण वाला कोई नहीं, उहदी मड़ी दे उत्ते दीवा वट्टी करन वाला बंदा भिखारी बन के अपना जीवन बतीत कर रहा है, पर दूजे बन्नी जाओ फतेहगढ़ साहब की धरती ते, जाओ चमकौर साहब की धरती ते, अज भी गुरु गोबिंद सिंह महाराज के साहबजादियां दे सीस दे उत्ते सोने दे छतर झूलदे पए हन। महाराज ने पहली पंक्ति च अज निचोड़ कट दिता, वेखो राजे पाप कमाम दे उल्टी वाड़ खेत को खाई। बड़ा दुख होया। अकल परसों एक घटना वापरी है कि सतसंगत जी पंजाब की धरती तो बड़े अल्लड़ जे मुंडे नौजवान, एक 18 वरिया का, एक 23 का, एक 25 साल का, वो यूपी की धरती ते और उन्हां दा मुकाबला बना के उन्हां दियां डेड बॉडियां लाशां जिहड़ियां पंजाब की धरती वल भेजियां गईयां, पर राजे क्यों नहीं सबक लैंदे। आ 3 दिन पहला एक होर घटना घटी है कि जेड़े लोगों ने 1984 तो बाद ये गल कही कि साडे सिस्टम विच, साडे राज भाग दे विच उन्होंने इन्ना पाप अहुदियां की खातर, तरक्कियां की खातर, लालच की खातर किया कि सरहदी जिले पंजाब के अमृतसर, तरन तारण ते गुरदासपुर की धरती ते 26,000 सिख नौजवान जिन्हां नूं लवारस कह के नकली मुकाबलियां दे विच मार के, और साध संगत जी बहुत वड्डा पाप किया गया। साडे माझे च कहावत है कि कई वरे इन्हां जिलों दे विच बरात नहीं चढ़ी, और माझे की धरती का खारे वाला पुल ते हरीकियां वाला पत्तण इस गल की गवाही भरदा रहेगा कि जदों राजे राज करदे ने वह अपने राज नूं वध तों वध करन वास्ते, मजबूत करन वास्ते किन्ना वड्डा पाप कर जांदे हन। पर याद रखना रब दे घर, यह बजुर्ग दाने बंदे कहिंदे ने, गुरमत का संकल्प थोड़ा वखरा है। वह कहिंदे रब दे घर देर है अंधेर नहीं। ते कई परिवारां नूं अज बत्तियां बत्तियां पैंतियां पैंतियां सालां बाद इंसाफ मिल रहे ने, पर जदों उन्होंने पाप किए जिहड़े अज उम्र कैदां भोगणगे। ते जे किते गुरबाणी दे सिधांत नूं ते गुरबाणी दे फलसफे नूं समझ आउंदा कि महाराज कहिंदे ने अनकाए रातड़िया वाट दुहेली राम, पाप कमावदिया तेरा कोई ना बेली राम। महाराज कहिंदे ने जदों बंदा पाप करदा है ना ते उस वेले फिर वो तमा विच आके
ਰਾਜ ਸੱਤਾ ਦੇ ਪ੍ਰਭਾਵ ਵਿੱਚ ਆ ਕੇ ਬੜਾ ਕੁਝ ਕਰ ਜਾਂਦਾ ਹੈ, ਉਹਨੂੰ ਫਤੂਰ ਚੜਿਆ ਹੁੰਦਾ ਹੈ, ਫੇਰ ਨਹੀਂ ਸੋਚਦਾ ਕੁਛ ਵੀ, ਇਹੀ ਕੁਝ ਬਣਿਆ ਹੋਇਆ ਅੱਜ ਕੀ ਹੈ। ਮੈਂ ਕਈ ਵਾਰ ਸੋਚਦਾ ਸੱਚੇ ਪਾਤਸ਼ਾਹ ਤੇਰੀ ਬਾਣੀ ਜੁਗੋ ਜੁਗ ਅਟਲ ਕਿਵੇਂ ਹੈ। ਤੁਸੀਂ 500 ਸਾਲ ਪਹਿਲਾਂ ਲਲਕਾਰ ਕੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰੱਪ ਪਿੱਤ ਕੁੱਤਿਓ ਚਟ ਜਾਓ। ਤੇ ਅੱਜ 555 ਸਾਲਾਂ ਬਾਅਦ ਵੀ ਸਾਡਾ ਸਮਾਜ ਤੇ ਸਾਡੀ ਧਰਤੀ ਉੱਥੇ ਖੜੀ ਹੈ, ਬਦਲਿਆ ਕੱਖ ਵੀ ਨਹੀਂ, ਕੱਖ ਵੀ ਨਹੀਂ। ਤੇ ਇਹ ਉਹਨਾਂ ਚਿਰ ਨਹੀਂ ਬਦਲੇਗਾ ਸਾਧ ਸੰਗਤ ਜਿੰਨਾ ਚਿਰ ਰਾਜ ਕਰਨ ਵਾਲੇ ਰਾਜੇ ਦੀ ਸੁਰਤ ਵਿੱਚ ਧਰਮ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਰਾਜਾ ਹੈ ਉਹ ਇਸ ਗੱਲ ਵਿੱਚ ਗ੍ਰਸਿਆ ਰਹਿੰਦਾ ਕਿ ਰਾਜਨ ਮੈਂ ਰਾਜਾ ਉਰ ਜਾਇਓ ਕਿ ਮੇਰਾ ਰਾਜ ਹੋਰ ਦੂਰ ਤੱਕ ਵਧੇ, ਹੋਰ ਦੂਰ ਤੱਕ ਵਧੇ। ਇਹਦੇ ਲਈ ਉਹਨੂੰ ਕੋਈ ਵੀ ਧਰੋਹ ਕਰਨਾ ਪਵੇ, ਪਾਪ ਕਰਨਾ ਪਵੇ, ਉਹ ਸਭ ਕੁਝ ਕਰਦਾ ਹੈ। ਤੋ ਅਗਲੇ ਬਚਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਨਣ ਮੈਂ ਅਭਿਮਾਨੀ। ਤੇ ਜਿਹੜੇ ਬੰਦੇ ਨੂੰ ਇਹ ਆਦਤ ਪੈ ਜਾਵੇ ਨਾ ਵੀ ਦੁਨੀਆ ਮੇਰਾ ਮਾਣ ਕਰੇ, ਮੇਰਾ ਆਦਰ ਕਰੇ, ਮੇਰਾ ਸਤਿਕਾਰ ਕਰੇ, ਉਹ ਇਸੇ ਗੱਲ 'ਚ ਹੀ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ। ਉਹ ਘਰ 'ਚ ਵੀ ਆਦਰ ਚਾਹੁੰਦਾ ਹੈ, ਸਮਾਜ ਵਿੱਚ ਵੀ, ਤੇ ਉਹ ਕਈ ਵਾਰ ਫਿਰ ਗੁਰਦੁਆਰੇ ਆ ਕੇ ਵੀ ਚਾਹੁੰਦਾ ਹੈ। ਪਰ ਜਿਹੜਾ ਸੇਵਾਦਾਰ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੈ ਉਹ ਇਹੋ ਜਿਹੇ ਆਦਰ ਤੋਂ, ਮਾਣ ਤੋਂ ਬੜਾ ਉੱਪਰ ਉੱਠ ਜਾਂਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਸਭ ਬਰਾਬਰ ਨੇ, ਇੱਥੇ ਆ ਕੇ ਕੋਈ ਸੇਵਾਦਾਰ ਬਣ ਕੇ ਤਾਂ ਵੇਖੇ, ਸੱਚੇ ਪਾਤਸ਼ਾਹ ਪਲਕਾਂ ਤੇ ਬਿਠਾਉਂਦੇ ਨੇ। ਔਰ ਜਿਹਨੇ ਸੇਵਾ ਕਰਨੀ ਹੈ ਉਹਨੂੰ ਇਸ ਘਰ ਵਿੱਚ ਆ ਕੇ ਇਹ ਕੋਈ ਭੁੱਖ ਨਹੀਂ ਕਿ ਕਿਸੇ ਨੇ ਮੈਨੂੰ ਫਤਿਹ ਬੁਲਾਈ ਜਾਂ ਨਹੀਂ ਬੁਲਾਈ, ਕਿਸੇ ਨੇ ਮੈਨੂੰ ਸਿਰ ਝੁਕਾਇਆ ਜਾਂ ਨਹੀਂ ਝੁਕਾਇਆ। ਨਹੀਂ ਤਾਂ ਬਹੁਤ ਆਤ ਲੋਕ ਤਾਂ ਇਹੀ ਦੇਖਦੇ ਨੇ, ਅੱਜ ਸਾਡੇ ਧਾਰਮਿਕ ਸਥਾਨਾਂ ਦੇ ਵੀ ਇਹੀ ਹਾਲਾਤ ਬਣੇ ਪਏ ਹਨ। ਪਰ ਜਿਹਨੇ ਸੇਵਾ ਕਰਨੀ ਹੈ ਉਹ ਆਦਰ ਮਾਣ ਤੋਂ ਉੱਪਰ ਉੱਠ ਕੇ ਕਰਦਾ। ਫੜੇ ਕੋਈ ਝਾੜੂ ਗੁਰਦੁਆਰੇ 'ਚ ਕੌਣ ਰੋਕੇਗਾ? ਕਿਹਦੀ ਤਾਕਤ ਹੈ ਕਿ ਤੂੰ ਝਾੜੂ ਨਹੀਂ ਮਾਰ ਸਕਦਾ? ਕੋਈ ਲੰਗਰ ਦਾ ਬਰਤਨ ਸਾਫ ਕਰਕੇ ਵੇਖੇ ਗੁਰੂ ਦੇ ਘਰ ਵਿੱਚ, ਕਿਹਦੀ ਤਾਕਤ ਹੈ ਤੁਹਾਡੇ ਹੱਥ ਦੇ ਵਿੱਚੋਂ ਕੋਈ ਬਰਤਨ ਫੜ ਲਵੇ? ਉਹ ਕਿਹਦੀ ਤਾਕਤ ਹੈ ਕਿ ਤੁਸੀਂ ਸੰਗਤ ਦੇ ਜੋੜੇ ਝਾੜਨੇ ਨੇ, ਸੰਗਤ ਨੂੰ ਜਲ ਛਕਾਉਣਾ ਹੈ ਤੇ ਤੁਹਾਡੇ ਕੋਲੋਂ ਕੋਈ ਸੇਵਾ ਖੋ ਸਕੇ? ਨਹੀਂ, ਜਿਹੜੇ ਸੇਵਾਦਾਰ ਬਣ ਕੇ ਸੇਵਾ ਕਰਦੇ ਨੇ ਉਹ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਪਰ ਜਿਹਨਾਂ ਬੰਦਿਆਂ ਨੂੰ ਆਦਰ ਚਾਹੀਦਾ ਉਹ ਤੇ ਫਿਰ ਅੱਜ ਕੱਲ੍ਹ ਬਹੁਤੀ ਥਾਵਾਂ ਤੇ ਕਮਰਸ਼ੀਅਲ ਸਿਸਟਮ ਹੋ ਗਿਆ, ਬਿਲਕੁਲ ਦਰਬਾਰ ਦੇ ਬਾਹਰ ਵੱਡੇ ਵੱਡੇ ਦਫ਼ਤਰ, ਬੱਲਾਂ ਮਾਰਨੀਆਂ, ਬੜਾ ਕੁਛ ਹੈ। ਔਰ ਸਹੀ ਸਾਧ ਸੰਗਤ ਕਈ ਵਾਰ ਜਿਹੜੇ ਬਹੁਤ ਵਿਚਾਰੇ ਹੇਠਲੇ ਪੱਧਰ ਦੇ, ਹਾਲਾਂਕਿ ਗੁਰਮਤਿ ਦੇ ਵਿੱਚ ਨਾ ਕੋਈ ਉੱਚਾ ਨਾ ਕੋਈ ਨੀਵਾਂ ਹੈ, ਤੇ ਉਹਨਾਂ ਨੂੰ ਜਿਹੜੇ ਆਮ ਕਰਕੇ ਸੇਵਾਦਾਰ ਨੇ ਉਹਨਾਂ ਨੂੰ ਵੀ ਦਬਕੇ ਮਾਰੇ ਜਾਂਦੇ ਹਨ। ਸ਼ਬਦਾਵਲੀ ਵੀ ਗੁਰਮਤਿ ਵਾਲੀ ਨਹੀਂ ਹੁੰਦੀ। ਕਿਉਂ? ਕਿਉਂਕਿ ਬੰਦਾ ਉਹਦੀ ਫਿਤਰਤ ਹੀ ਇਹ ਬਣ ਗਈ ਵੀ ਉਹ ਹਰ ਥਾਂ ਤੇ ਆਦਰ ਚਾਹੁੰਦਾ ਹੈ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ। ਤੋ ਇਸ ਕਰਕੇ ਜਿਹੜੇ ਸਾਡੇ ਗੁਰੂ ਘਰ ਨੇ, ਸਾਡਾ ਸਮਾਜ ਹੈ, ਜਿਹੜੇ ਰੱਬ ਦੇ ਪਿਆਰੇ, ਉਹ ਸਹਿਜ ਨਾਲ, ਨਿਮਰਤਾ ਨਾਲ, ਇਹ ਨਹੀਂ ਵੀ ਉਹ ਹੈ ਨਹੀਂ, ਬੜੇ ਨੇ, ਜਿਹੜੇ ਸਾਰਿਆਂ 'ਚੋਂ ਰੱਬ ਨੂੰ ਵੇਖਦੇ ਨੇ। ਔਰ ਸਾਧ ਸੰਗਤ, ਪਰ ਮਹਾਰਾਜ ਕਹਿੰਦੇ ਵੀ ਜਿਵੇਂ ਜਿਹੜੇ ਆਦਰ ਮਾਣ ਲੈਣ ਵਾਲੇ ਵਿਅਕਤੀ ਨੇ ਉਹ ਹਰ ਥਾਂ ਦੇ ਉੱਤੇ ਆਦਰ ਲੱਭਦੇ ਹਨ, ਸਤਿਕਾਰ ਲੱਭਦੇ ਹਨ, ਉਹਨਾਂ ਨੂੰ ਇਸ ਚੀਜ਼ ਦੀ ਭੁੱਖ ਹੁੰਦੀ ਹੈ।
ਲੋਭਨ ਮਹਿ ਲੋਭੀ ਲੋਭਾਏ ਤੇ ਹਰ ਰੰਗ ਰਚੇ ਬਿਆਨੇ।
ਜਿਵੇਂ ਲੋਭੀ ਵਿਅਕਤੀ ਹਰ ਵੇਲੇ ਲੋਭ ਦੀ ਗੱਲ ਕਰਦਾ, ਮਹਾਰਾਜ ਨੇ ਫਿਰ ਇਹ ਤਿੰਨ ਉਦਾਹਰਣਾਂ ਦੇ ਕੇ ਆਦਰ ਵਾਲੇ ਬੰਦੇ ਦੀ, ਲੋਭ ਵਾਲੇ ਵਿਅਕਤੀ ਦੀ ਤੇ ਰਾਜੇ ਦੀ, ਤੇ ਪਾਤਸ਼ਾਹ ਫਿਰ ਚੌਥੀ ਗੱਲ ਕਹਿੰਦੇ ਨੇ ਵੀ ਜਿਹੜੇ ਗਿਆਨੀ ਨੇ ਨਾ ਉਹਨਾਂ ਨੂੰ ਇੱਕੋ ਹੀ ਇੱਕ ਭੁੱਖ ਹੁੰਦੀ ਹੈ ਕਿ ਮੈਂ ਗਿਆਨ ਦੀ ਵਿਚਾਰ ਕਰਾਂ, ਮੈਂ ਰੱਬ ਦਾ ਨਾਮ ਲਵਾਂ, ਮੈਂ ਵਾਹਿਗੁਰੂ ਦਾ ਨਾਮ ਜਪਾਂ, ਮੈਂ ਸੇਵਾ ਕਰਾਂ, ਮੈਂ ਬੰਦਗੀ ਕਰਾਂ।
ਹਰ ਗਮ ਕੋ ਇਹੀ ਸੁਹਾਵਾ,
ਇਹ ਰਹਾਉ ਵਾਲੀਆਂ ਪੰਕਤੀਆਂ ਨੇ। ਤੇ ਇਹਦੇ ਚ ਗੁਰੂ ਗਰੀਬ ਨਿਵਾਜ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਹੈ। ਮਹਾਰਾਜ ਕਹਿੰਦੇ ਨੇ ਹਰ ਜਨ ਕੋ ਇਹੀ ਸੁਹਾਵ ਹੈ, ਵੀ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਨੂੰ ਫਿਰ ਇਹੀ ਗੱਲ ਭਲੀ ਲੱਗਦੀ, ਇਹੀ ਚੰਗੀ ਲੱਗਦੀ ਵੀ ਮੈਂ ਨਾਮ ਜਪਾਂ ਤੇ ਚੰਗੇ ਕਰਮ ਕਰਾਂ।
ਉਹਨਾਂ
ਦੇ ਅੰਦਰ ਸਭ ਤੋਂ ਵੱਡੀ ਜਿਹੜੀ ਹੁੱਬ ਹੈ ਨਾ ਉਹ ਇਹ ਹੁੰਦੀ ਹੈ ਵੀ ਪੇਖ ਨਿਕਟ ਕਰ ਸੇਵਾ ਸਤਿਗੁਰ, ਕਿ ਉਹ ਵਾਹਿਗੁਰੂ ਨੂੰ ਬਹੁਤ ਆਪਣੇ ਨੇੜੇ ਵੇਖਦੇ ਨੇ। ਜਿਹੜਾ ਬੰਦਾ ਰੱਬ ਨੂੰ ਆਪਣੇ ਨੇੜੇ, ਪ੍ਰਮਾਤਮਾ ਨੂੰ ਨੇੜੇ ਵੇਖੇ ਨਾ ਉਹ ਬੰਦਾ ਦੁਨੀਆਂ ਤੇ ਪਾਪ ਨਹੀਂ ਕਰ ਸਕਦਾ। ਸਤਸੰਗਤ ਯਾਦ ਰੱਖਣਾ, ਪਰ ਸਾਡਾ ਸੁਭਾਅ ਇਹ ਹੈ ਵੀ ਅਸੀਂ ਦੁਨੀਆਂ ਤੋਂ ਓਹਲੇ ਹੋ ਕੇ ਤੇ ਗੁਨਾਹ ਕਰ ਲੈਂਦੇ ਹਾਂ, पर वो रब अकाल पुरख का भय नहीं। पर महाराज गुरु अर्जन देव जी अज के पवित्र बचन कहते हैं कि जेड़े परमात्मा अकाल पुरख के प्यारे ने वो अकाल पुरख को हर वेले अपने अंग संग समझते हैं। ते अगला बचन किया हर कीर्तन ही तृप्तावै ते ओ वाहिगुरु अकाल पुरख की कीर्ति सुन सुन के अपने मन में तृप्त कर लेंगे। आओ दा अर्थ है ठहरना, विश्राम दे के सतगुरु महाराज जी फिर बड़े प्यार ना अगे समझा रहे ने।
अमल मथ्यों अमल लपताओ भूम प्यारी।
गुरु अर्जन देव महाराज कहें भी जेड़ा अमली बंदा है ना वह जिंदा ही ता है भी जे उन्हों अमल मिलता है तो अमली की फितर ते हुंदी मैनू होर मिल जावे होर मिल जावे। बाणी का भी वचन है अमली जीवे अमल खाए। तो सचे पातशाह महाराज कहिंदे ने कि अमली बंदा ओ जिवें अमल दे नाल प्यार रखदा है इसे तरीके नाल भूमन भूम प्यारी। ते सा संगत जिन्हों जमीन दे नाल प्यार होवे जायदाद दे नाल प्यार होवे ते ओ फिर यही दसदा है समाज विच ऐस साल मैं अद्धा किला होर लै लिया है एक किला होर लै लिया। जमीन बनाउणी गुनाह नहीं है। साडे गुरु ने सानू किरत करन लई कहा है किरत करो रज के किरत करो नाम भी रज के जपो वंड के भी छको। पर हां गुरु ने जिताउण तो मना किया कि हंकार नहीं करना। यही कहना है वाहिगुरु जे भूमि दित्ती है भी तेरी जे धन दौलत दिता यह भी तेरा। पर महाराज कहिंदे ने भी जेड़े बंदे नूं भूमि नाल प्यार होवे ते ओ अक्सर फिर कई बार वह जायदाद की जमीन की ही गल करता है।
नूर संग दारुक है लीना प्रभ संत ऐसे हितकारी।
लीर का अर्थ है दुध। यह सिंधी भाषा का शब्द है सा संगत कि जिवें बच्चा वार वार दुध मंगता है ना उसकी प्रीत उसकी हुब दुध के नाल है। महाराज कहिंदे ने इसे तरह जिहड़े वाहिगुरु अकाल पुरख के संत ने ओ परमात्मा दा नाम जप के अपनी जीवन नू तृप्त कर लेंदे हन।
दुबिया मैं दुबिहंसी रचिया मैं देख सुख पावा है।
महाराज ने फिर अगली उदाहरण दिती विद्वान लोगों दे के जेड़े विद्वान हो ना वह विद्वाना की सभा विच बैठ के उन्हां दे मन विच यही हुंदा है भी असी होर ज्ञान गोष्ठी करिए होर ज्ञान गोष्ठी करिए। वैसे हुण तां साडी कौम चों गोष्ठ खत्म ही हुंदी जा रही है। गुरु नानक साहब महाराज ने जिहड़ी गोष्ठ कीती एक बाणी है गुरु ग्रंथ साहब दे अंदर उहनूं असीं सिद्ध गोष्ठ कहिंदे ते वेखो सिद्धां नाल गोष्ठ कीती विचार कीती ते बड़े प्यारे अलफाज वरते महाराज सचे पातशाह जी ने। मैं सोचदा कई रहा भी जे अज वर्गा समां हुंदा ना जिद्दां दे असीं सोशल मीडिया ते नवे नवे शब्द घड़ ले ने किसी नूं असीं दूबना कह रहे हां किसी नूं कुछ कह रहे हां। तो सा संगत हर बंदा रब दे नाम वाला जिहड़ा नाम जपदा है जपाउंदा है असी किते ना किते किंतु परंतु करने शुरू किते होए ने। मैं इस गल नाल सहमत हाँ कि सारी कौम जिहड़ी उह संतां नाल भरी हुई नहीं पर फिर भी दुनिया दे उत्ते रब दे प्यारे हन तां दुनिया दा सिस्टम चल रहा है। जिस दिन संसार तो धर्मी पुरश खत्म हो गए उस दिन संसार दे विच तबाही मच जावे। यह तो नौवे पातशाह पहले ही कह गए सानू निस दिन माया कारणी प्राणी दौलत नीत कोटन मैं नानक को नारायण जिह चीत। जिहड़ा करोड़ा चो एक दा संत कह है ना यह सारी पब्लिक दे विचों नहीं कहा महाराज ने। एक नंबर का पहलवान चुनना हो तो पहलवाना चो ही चुनीद एक नंबर का डाक्टर चुनना हो तो डाक्टर की लिस्ट चो चुनीद तो जे तुसी संत लभना है वह भी संतों की भीड़ दे विचों ही लभना पवेगा सारी पब्लिक की गल नहीं की महाराज ने। तो इस करके वो जिहड़े रब दे प्यारे वो संसार ते हन ऐसे पर जदों गुरु नानक साहब ने सिद्धां नाल गोष्ठ की उन्होंने पखंडी नहीं किया उन्हां वास्ते कोई ऐसा शब्द नहीं वरत्या। महाराज ने तो गल ही इत्थों शुरू की सिद्ध सभा कर आसन बैठे संत सभा जयकारो। हालांकि उन्हां दा रब नूं पाउण दा तरीका गुरमत अनुसारी नहीं पर फिर भी महाराज ने उन्हां दी सभा नूं संतां दी सभा कह के प्यार दिता। यह गोष्ठी सी ते गोष्ठी करदिआं करदिआं सतगुरु महाराज जदों सवाल करदे ने ते जे उन्हां नूं जवाब नहीं आउंदा उह रोस करदे ने ते महाराज फिर कहिंदे ने भाई रोस न कीजै उत्तर दीजै। यह तरीका सी गोष्ठी का। अज गोष्ठियां साडी कौम चों खत्म हो गईआं ने किड्डी कु वड्डी गल है किन्ने कु वड्डे मसले ने ਜੇ ਕਿਤੇ ਅਸੀਂ ਗੋਸ਼ਟੀ ਕਰਨ ਦੀ ਪਿਰਤ ਪਾਈਏ ਵੱਖ ਵੱਖ ਤਰ੍ਹਾਂ ਦਾ ਜਿਨ੍ਹਾਂ ਦਾ ਸੁਭਾਅ ਬਣ ਗਿਆ ਵਿਚਾਰ ਬਣ ਗਏ ਨੇ ਉਹਨਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਲਿਆ ਕੇ ਕਹੀਏ ਕਿ ਸਾਡੇ ਮਨ ਭੇਦ ਨਹੀਂ ਹੋਣੇ ਚਾਹੀਦੇ, ਮਤ ਭੇਦ ਵੱਖਰੀ ਗੱਲ ਹੈ ਤੇ ਦੁਨੀਆਂ ਤੇ ਪੰਥ ਦਾ ਕੋਈ ਐਸਾ ਮਤ ਭੇਦ ਨਹੀਂ ਜਿਹਦੇ ਤੇ ਅਸੀਂ ਇੱਕ ਨਹੀਂ ਹੋ ਸਕਦੇ। ਪਰ ਯਾਦ ਰੱਖਣਾ ਸਾਧ ਸੰਗਤ, ਇਹਦੇ ਲਈ ਪਹਿਲ ਕਰਨੀ ਪਵੇਗੀ, ਇਹਦੇ ਲਈ ਸਿਰ ਜੋੜਨਾ ਪਵੇਗਾ, ਇਹਦੇ ਲਈ ਗੋਸ਼ਟੀਆਂ ਕਰਨੀਆਂ ਪੈਣਗੀਆਂ। ਆਪ ਮੁਹਾਰੇ ਨਹੀਂ ਮੰਨਣਾ, ਕਿਉਂਕਿ ਜਦੋਂ ਅਸੀਂ ਆਪ ਮੁਹਾਰੇ ਹੋ ਕੇ ਚੱਲਾਂਗੇ ਸਾਡੇ ਤੇ ਕੋਈ ਕੁੰਡਾ ਨਹੀਂ ਰਹੇਗਾ, ਉਸ ਵੇਲੇ ਫਿਰ ਜਿਹੜੇ ਪੰਥ ਦੇ ਹਾਲਾਤ ਨੇ ਉਹ ਬਹੁਤੇ ਵਧੀਆ ਨਹੀਂ ਰਹਿਣਗੇ। ਸਾਨੂੰ ਗੁਰੂ ਨੇ ਇੱਕ ਸਿਸਟਮ ਦਿੱਤਾ ਹੈ, ਸਾਡੇ ਕੋਲ ਗੁਰੂ ਗ੍ਰੰਥ ਹੈ, ਸਾਡੇ ਕੋਲ ਗੁਰੂ ਪੰਥ ਹੈ, ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਉਹ ਸਦਾ ਹੀ ਸਾਡੀ ਤਰਜਮਾਨੀ ਕਰਦੇ ਰਹਿਣਗੇ। ਇਸ ਕਰਕੇ ਆਪਸ ਵਿੱਚ ਪਿਆਰ ਰੱਖੀਏ, ਸਿਰ ਜੋੜੀਏ, ਕੋਈ ਵੱਡਾ ਕੰਮ ਨਹੀਂ ਜਿਹੜਾ ਰਾਸ ਨਾ ਹੋਵੇ। ਸਾਰਾ ਸਮਾਜ, ਸਾਰੇ ਪਿੰਡ ਖਾਲੀ ਪਏ ਨੇ, ਸਾਨੂੰ ਲੋਕ ਉਡੀਕਦੇ ਪਏ ਨੇ ਪਿੰਡਾਂ ਵਿੱਚ ਵੀ ਆਓ, ਅਸੀਂ ਆਪਣੇ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਰੱਖੇ ਨੇ, ਅਸੀਂ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਰੱਖੇ ਨੇ, ਤੁਸੀਂ ਆਓ ਜੱਥੇ ਬਣਾ ਕੇ ਪਿੰਡੋ ਪਿੰਡ ਗੁਰਮਤ ਪ੍ਰਚਾਰ ਕਰੋ, ਅੰਮ੍ਰਿਤ ਸੰਚਾਰ ਕਰੋ। ਕੋਈ ਬੰਦਾ ਮਨਾ ਨਹੀਂ ਕਰਦਾ, ਪਰ ਅਸੀਂ ਉਸ ਬੰਨੇ ਆਪਣੀ ਸੁਰਤ ਨੂੰ ਨਾ ਲੈ ਕੇ ਤੇ ਅੱਜ ਹੋਰ ਬੰਨੇ ਸਾਧ ਸੰਗਤ ਜੀ ਉਲਝ ਗਏ ਹਾਂ। ਇਸ ਕਰਕੇ ਜਦੋਂ ਉਲਝ ਜਾਈਏ ਨਾ, ਉਦੋਂ ਫਿਰ ਗਾੜੀ ਕੋਈ ਰਸਤਾ ਨਹੀਂ ਦਿਸਦਾ। ਪਰ ਗੁਰੂ ਮਹਾਰਾਜ ਕਿਰਪਾ ਕਰਨਗੇ, ਪੰਥ ਦਾ ਰਾਖਾ ਆਪ ਗੁਰੂ ਗੋਬਿੰਦ ਸਿੰਘ ਹੈ, ਉਹ ਪੰਥ ਦੀ ਬੌੜੀ ਕਰੇਗਾ। ਤੋ ਮੈਂ ਬੇਨਤੀ ਕਰ ਰਿਹਾ ਸੀ ਕਿ ਮਹਾਰਾਜ ਕਹਿੰਦੇ ਜਿਹੜੇ ਗੁਣੀ ਜਨ ਨੇ, ਵਿਦਵਾਨ ਲੋਕ ਨੇ, ਉਹ ਹਮੇਸ਼ਾ ਇਹੀ ਲਾਲਸਾ ਰੱਖਦੇ ਨੇ ਕਿ ਮੈਨੂੰ ਇੱਥੋਂ ਵੀ ਗਿਆਨ ਮਿਲ ਜਾਵੇ, ਇੱਥੋਂ ਵੀ ਗਿਆਨ ਪ੍ਰਾਪਤ ਹੋ ਜਾਵੇ।
ਰਸੇ ਰਸਨਾ ਸਾਧ ਨਿਭਾਨੇ ਤੇ ਹਰ ਜਨ ਹਰ ਗੁਣ ਗਾਵਾ ਹੈ।
ਮਹਾਰਾਜ ਕਹਿੰਦੇ ਜਿਵੇਂ ਰਸਨਾ ਨੂੰ ਚਸਕਾ ਪੈ ਗਿਆ ਨਾ, ਸਵਾਦ ਪੈ ਗਿਆ ਵੱਖ ਵੱਖ ਪਕਵਾਨਾਂ ਦਾ, ਮੰਦਾ ਬੋਲਣ ਦਾ, ਜਿਵੇਂ ਜੀਭ ਚਸਕਿਆਂ ਚ ਫਸ ਗਈ, ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਉਹਨਾਂ ਨੂੰ ਇੱਕ ਚਸਕਾ ਲੱਗ ਜਾਂਦਾ ਹੈ। ਉਹ ਚਸਕਾ ਕੀ ਹੈ? ਮੈਂ ਵੱਧ ਬਾਣੀ ਪੜਾਂ, ਮੈਂ ਵੱਧ ਨਾਮ ਜਪਾਂ, ਮੈਂ ਅੱਗੇ ਹੋ ਕੇ ਸੇਵਾ ਕਰਾਂ। ਸੇਵਾ ਚ ਆਪਣੀ ਕੌਮ ਦਾ ਕੋਈ ਸਾਨੀ ਨਹੀਂ, ਐਵੇਂ ਕਿੰਤੂ ਪਰੰਤੂ ਨਾ ਕਰਿਆ ਕਰੀਏ, ਫਲਾਨੀ ਨੇ ਆਹ ਕਰਤਾ, ਢੀਂਗੜੇ ਨੇ ਆਹ ਕਰਤਾ। ਆ ਜਾ ਕੇ ਵੇਖੋ ਪੰਜਾਬ ਤੋਂ ਬਾਹਰ, ਇਹ ਤੁਹਾਡੀ ਕੌਮ ਦੇ ਵੱਡੇ ਵੱਡੇ ਸੰਤਾਂ ਮਹਾਂਪੁਰਸ਼ਾਂ ਦੀ ਬਦੌਲਤ ਹੈ ਕਿ ਜਿੰਨਾ ਇਲਾਕਿਆਂ ਚ ਇੱਕ ਵੀ ਸਿੱਖਾਂ ਦਾ ਘਰ ਨਹੀਂ, ਉਹਨਾਂ ਇਲਾਕਿਆਂ ਦੇ ਵਿੱਚ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੇਸਰੀ ਨਿਸ਼ਾਨ ਸਾਹਿਬ ਝੋਲਦੇ ਪਏ ਹਨ, ਔਰ ਇਹ ਰਹਿੰਦੀ ਦੁਨੀਆਂ ਤੱਕ ਝੋਲਦੇ ਰਹਿਣਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਰੱਬ ਦੇ ਪਿਆਰੇ ਉਹ ਨਾਮ ਦੇ ਵਿੱਚ ਤੇ ਸੇਵਾ ਵਿੱਚ ਹੀ ਮਸਤ ਰਹਿੰਦੇ ਹਨ।
ਜੈਸੀ ਭੂਖ ਤੈਸੀ ਕਾ ਪੂਰਕ ਸਦਰ ਕਾ ਸੁਆਮੀ।
ਜਿੰਨਾ ਦੀ ਕਿਸੇ ਦੀ ਇੱਛਾ ਹੋਵੇ, ਉਹ ਸਵਾਮੀ ਅਕਾਲ ਪੁਰਖ ਪਰਮਾਤਮਾ ਹਰ ਇੱਕ ਦੀ ਇੱਛਾ ਦੀ ਪੂਰਤੀ ਕਰਨ ਦੇ ਸਮਰੱਥ ਹੈ।
ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਨੇ।
ਪਰ ਗੁਰੂ ਅਰਜਨ ਦੇ ਮਹਾਰਾਜ ਆਖਰੀ ਬਚਨ ਕਹਿੰਦੇ ਨੇ, ਕਹਿੰਦੇ ਮੈਨੂੰ ਤੇ ਇੱਕੋ ਹੀ ਪਿਆਸ ਹੈ ਸੱਚੇ ਪਾਤਸ਼ਾਹ, ਉਹ ਪਿਆਸ ਕੀ ਹੈ? ਪ੍ਰਭ ਮਿਲਿਆ ਅੰਤਰ ਜਾਮੀ, ਕਿ ਮੇਰਾ ਅੰਤਰ ਜਾਮੀ ਅਕਾਲ ਪੁਰਖ ਪਰਮਾਤਮਾ ਮੈਨੂੰ ਮਿਲ ਪਵੇ। ਤੇ ਸਭ ਤੋਂ ਵੱਡਾ ਧਰਮ ਹੀ ਇਹ ਹੈ, ਜੇ ਕੋਈ ਅੱਜ ਪੁੱਛੇ ਨਾ ਧਰਮ ਦੀ ਪਰਿਭਾਸ਼ਾ, ਤੇ ਧਰਮ ਦੀ ਪਰਿਭਾਸ਼ਾ ਹੈ ਵੀ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ। ਤੋ ਸਾਧ ਸੰਗਤ ਜੀ, ਇਸ ਮਿਲਾਪ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਮਹਾਰਾਜ ਨੇ ਅੱਜ ਕੀਤੀ। ਇਸ ਵਿਸ਼ੇ ਨੂੰ ਹੋਰ ਬੜਾ ਪਿਆਰਾ ਖੋਲਿਆ ਜਾ ਸਕਦਾ ਹੈ, ਪਰ ਸਮਾਂ ਆਗਿਆ ਨਹੀਂ ਦਿੰਦਾ, ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਸਾਧ ਸੰਗਤ, ਵੱਡਾ ਜਿਹਨੂੰ ਅਸੀਂ ਸਾਕਾ ਸਰਹੰਦ ਕਹਿ ਕੇ ਆਪਣੇ ਇਤਿਹਾਸ ਔਰ ਆਪਣੀ ਤਵਾਰੀਖ ਦੇ ਵਿੱਚ ਪੜ੍ਹਦੇ ਹਾਂ। ਸਿੱਖ ਕੌਮ ਦੁਨੀਆਂ ਦੀ ਮਹਾਨ ਤੇ ਮਾਰਸ਼ਲ ਕੌਮ ਹੈ। ਇੱਕ ਵਿਦਵਾਨ ਨੇ ਬੜਾ ਪਿਆਰਾ ਲਿਖਿਆ, ਉਹ ਕਹਿੰਦਾ ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਹੈ, ਇਹ ਨਾ ਜਾਣੋ ਕਿ ਉਹਦੇ ਮੁਰੀਦ ਕਿੰਨੀ ਬੰਦੇ ਗਿਣੋ ਨਾ, ਸਗੋਂ ਇਹ ਕਰੋ ਗਿਣਤੀ ਕਿ ਉਸ ਕੌਮ ਵਿੱਚ ਹੈਗੇ ਸ਼ਹੀਦ ਕਿੰਨੇ। ਸਾਡੀ ਕੌਮ ਨੂੰ ਏਡਾ ਵੱਡਾ ਮਾਣ ਹੈ, ਇੱਥੇ ਦੁੱਧ ਚੁੰਘਦੇ ਬਾਲ ਵੀ ਸ਼ਹੀਦ, ਇੱਥੇ 90-90 ਸਾਲ ਦੇ ਬਾਬੇ ਵੀ ਸ਼ਹੀਦ। ਸਾਧ ਸੰਗਤ ਜੀ, ਦੋ ਤਰ੍ਹਾਂ ਦੀਆਂ ਸ਼ਹੀਦੀਆਂ ਨੇ, ਇੱਕ ਸਬਰ ਦੀ ਸ਼ਾਂਤਮਈ ਰਹਿ ਕੇ ਤੇ ਇੱਕ ਯੁੱਧ ਦੇ ਮੈਦਾਨ ਵਿੱਚ ਤੇਗ ਵਾ ਕੇ। ਤੇ ਇਹਨਾਂ ਦੋਵਾਂ ਸ਼ਹੀਦੀਆਂ ਦੇ ਵਿੱਚ, ਦੋਵਾਂ ਕੁਰਬਾਨੀਆਂ ਦੇ ਵਿੱਚ ਸਿੱਖ ਕੌਮ ਦਾ ਅੱਜ ਤੱਕ ਕੋਈ ਸਾਨੀ ਨਹੀਂ। ਸਾਧ ਸੰਗਤ ਜੀ, ਜੇ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ, ਇੰਤਹਾ ਕਰ ਦਿੱਤੀ, ਕਿਤੇ ਗੁਰੂ ਅਰਜਨ ਦੇਵ ਮਹਾਰਾਜ 33 ਤੇ ਬੈਠੇ, ਕਿਤੇ 9ਵੇਂ ਪਾਤਸ਼ਾਹ ਨੇ ਦਿੱਲੀ ਚਾਂਦਨੀ ਚੌਂਕ ਜਾ ਕੇ ਸ਼ਹੀਦੀ ਦਿੱਤੀ, पर धन बाबा जोरावर सिंह ते धन बाबा फतेह सिंह धन मां गुजरी जिन्होंने इस दिन 13 पोह नूं शहादतां दे के सिखी दे जिहड़े महल सी इन्हां नूं होर वड्डा कर दिता सा संगत धन बाबा जोरावर सिंह धन बाबा फतेह सिंह इतिहास पढ़िए ते पता लगदा है कि आनंदपुर की धरती नूं छड्डण तों बाद सरसा का विछोड़ा एक बेनती मैं जरूर करांगा आनंदपुर केवल इट्टां दा शहर नहीं आनंदपुर एक सोच है सा संगत नौवें पातशाह शहीद होण जदों गए सी ना चांदनी चौंक ते मां गुजरी नूं उन्हां कह दिता सी कि गुजरी मेरा सीस दिल्ली नहीं रहेगा मेरा सीस वापस आनंदपुर की धरती ते आवेगा ते मैं तेरे नाल वादा करके चलिया हाँ। उहदा मतलब की सी कि जिन्ने फुरने उठते ने यह इथों उठते ने मन चों सीस तों ते महाराज ने कहा सी ए जड़ा सीस है ए जड़ी सुरत है ए कदे दिल्ली दी गुलाम नहीं होवेगी ए गुलाम होवेगी ते श्री आनंदपुर साहब दी होवेगी। ते अज भी मैं बेनती करा जेड़े घड़ी मुड़ी दिल्ली वाल वेखते ने कख नहीं देना उन्होंने शुरू तो इंसाफ नहीं किया तुहाडी कौम दे नाल इंसाफ उदों मिलिया जदों तुसी साध संगत एक हो के आप उस दिल्ली दे किले ते पहुंच गए ते लाल किले ते जाके बाबा बघेल सिंह दी अगवाई दे विच निशान चला दिते साध संगत जी। तो इस करके असी अपने गुरु घर बनाए उस दिल्ली च जाके राज भी इदां कीता कि जदों तुर लगे ते दिल्ली दे लोकां ने साडे जथे ते फुल्लां दी वरखा करके कहा कि जे राज करन वाले राजे सिखां वर्गे हुंदे ने ते असी इन्हां दी अधीनगी नूं सदा लई कबूल करन लई तैयार हाँ। तो इस करके यह जिहड़ी सुरत यह जिहड़ा सीस यह दिल्ली भी रह सकदा सी पर नौवें पातशाह ने कहा गुजरी यह सीस आनंदपुर आवेगा क्योंकि सीस सदा लई गुलाम है आनंदपुर साहब का यह कदे भी उस सोच का गुलाम नहीं हो सकता। अज भी कौम के आगुआं नूं यह गल सोचनी चाहीदी है के सारे ही तुहाडे मसले हल होणगे जदों साडे मुख श्री आनंदपुर साहब वल होणगे साध संगत। इस करके आनंदपुर इहदे नाल ईरखा पहाड़ी राजिआं दी इहदे नाल ईरखा औरंगजेब दी ते कल्ली इट्टां नाल नहीं आनंदपुर शहर नाल नहीं उहनां दी इस सोच दे नाल सी कि जिहड़ी आनंदपुरी सोच है ना इस सोच नूं असीं खत्म करना है। अज समय दे गंगू इसे सोच नूं खत्म करन दा जतन कर रहे ने ना पर याद रखना सा संगत कलगी धर ने किला छड दिता पिता शहीद हो गया मां शहीद हो गई परिवार दे अनेकां जी शहीद हो गए जान तो प्यारे सिंह शहीद हो गए महाराज दा कीमती सहस जिहड़ा सहत सी ए सरसा दी भेट चढ़ गया पर साडे पातशाह ने कहा इन्हां इट्टां दा शहर असी दोबारा खड़ा कर लवांगे पर जिहड़ी सोच नूं तुसी खत्म करन दा जतन कर रहे हो ए सोच सरहद दीआं दीवारां विच अपना आप चिणवा के भी कदे भी सिखां दे अंदर खत्म नहीं होवेगी सत संगत। इस करके महाराज ने गल सोच दी कीती और वह किला असी दोबारा बना लिया कोई गल नहीं साडे नाल बहुत कुछ होया। मैं कहना भला होवे करतार सिंह कलास वालिए दा भला होवे बाबा सेवा सिंह नौरे वाले किला आनंदगढ़ साहब वाले कल्ले कल्ले घर गए उन्हां कहा अज भी आनंदगढ़ के किले दीआं नीआं दिसदीआं ने आओ इकट्ठे होकर उन्हां इमारतां नूं बणाईए साडी कौम ने इमारतां बना लिया असी फिर खड़े होए पर अपनी सोच दे उत्ते किसी गंगू का डाका नहीं पैण दिता किसी चंदू का डाका नहीं पैण दिता। इस करके महाराज सच्चे पातशाह आनंदपुर साहब नूं छड्डदे ने तीन थाई परिवार वंडिया गया छोटे साहबजादे बाबा जोरावर सिंह ते बाबा फतेह सिंह मां गुजरी ए सरसा तो बाद पहली रात पिंड चक टेरा कटदे ने और जिहदे घरे रात कट्टी वह बंदा कखां दी कुल्ली विच रहिंदा है। खालसा जी याद रखना वह बंदा अमीर नहीं हुंदा संसार ते जिहदे कोल बड़ी जायदाद होवे बड़ा धन दौलत होवे बंदा वह हम अमीर हुंदा है जिहदा दिल दरिया होवे सत संगत जी उम्मा माशकी दुनियावी तौर ते गरीब बंदा है ते उहदी कुल संपत्ति किन्नी क है एक घा फूस की बनी हुई छन एक मंजा एक बिस्तरा ते एक दो बर्तन ने इहदे तों वध उम्मा माशकी दे कोल बहुती प्रॉपर्टी नहीं पर जदों नूं पता लगा मेरे गुरु गोबिंद सिंह दे लाल मेरे घर आए ने उन्हें अपना सारा कुछ मां जी नूं समर्पित कर दिता। मां जी ने सज्जे ते खब्बे दोवां साहिबजादियां नूं पाया ਤੇ ਪੈਰਾਂ ਵਾਲੇ ਬੰਨੇ ਆ ਕੇ ਚਰਨਾਂ ਵਾਲੇ ਬੰਨੇ ਆ ਕੇ ਮਾਂ ਗੁਜਰੀ ਦੇ ਕੁੰਮੀ ਨੇ ਹੱਥ ਬੰਨ ਕੇ ਬੇਨਤੀ ਕੀਤੀ, ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਬੜਾ ਗਰੀਬ ਬੰਦਾ ਹਾਂ, ਮੇਰੇ ਕੋਲ ਬਹੁਤ ਜ਼ਿਆਦਾ ਕੋਈ ਧਨ ਦੌਲਤ ਨਹੀਂ, ਪਰ ਤੇਰੇ ਸੱਜੇ ਤੇ ਖੱਬੇ ਜਿਹੜੇ ਦੋ ਸੋਹਣੇ ਸਾਹਿਬਜ਼ਾਦੇ ਪਏ ਨੇ, ਮੇਰਾ ਅੱਜ ਮਨ ਕਰਦਾ ਹੈ, ਮੇਰੇ ਮਨ ਦਾ ਫੁਰਨਾ ਹੈ ਮਾਂ, ਜੇ ਕੁੰਮਾ ਮਾਸ਼ਕੀ ਦੁਨੀਆਂ ਦਾ ਬਾਦਸ਼ਾਹ ਬੰਦਾ ਹੁੰਦਾ ਤੇ ਮੈਂ ਸਹੁੰ ਖਾ ਕੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਦੋਵਾਂ ਸੋਹਣੇ ਲਾਲਾਂ ਦੇ ਉੱਤੋਂ ਆਪਣੇ ਰਾਜ ਭਾਗ ਦੀ ਸਾਰੀ ਦੌਲਤ ਵਾਰ ਦਿੰਦਾ, ਪਰ ਮੈਂ ਬੜਾ ਗਰੀਬ ਹਾਂ, ਪਰ ਮੇਰੇ ਕੋਲ ਜੋ ਕੁਝ ਸੀ ਮਾਂ ਕਿਰਪਾ ਕਰੀਏ ਮੇਰੀ ਸੇਵਾ ਆਪਣੇ ਘਰ ਚ ਪ੍ਰਵਾਨ ਕਰ ਲਈ। ਸਾਧ ਸੰਗਤ ਜੀ, ਮਾਤਾ ਜੀ ਨੇ ਕੋਲ ਬੁਲਾ ਕੇ ਆਸ਼ੀਰਵਾਦ ਦਿੱਤਾ, ਵੱਡੇ ਆਸ਼ੀਰਵਾਦ ਹੀ ਦਿੰਦੇ ਨੇ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼, ਨਾਲ ਇੱਕ ਬਚਨ ਕੀਤਾ ਕੁੰਮਾ ਤੇਰਾ ਭਲਾ ਹੋਵੇ। ਇੱਥੇ ਫਿਰ ਲਕਸ਼ਮੀ ਨਾਂ ਦੀ ਬ੍ਰਾਹਮਣੀ ਦਾ ਪੁਰਾਣੀ ਸਰੋਤਾਂ ਚ ਜ਼ਿਕਰ ਮਿਲਦਾ, ਜਿਹਨੇ ਥੋੜੀ ਜਿਹੀ ਮਸਰਾਂ ਦੀ ਦਾਲ ਨਾਲ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ। ਇੱਥੋਂ ਫਿਰ ਮਹਾਰਾਜ ਦੇ ਸਾਹਿਬਜ਼ਾਦੇ ਗੰਗੂ ਦੇ ਪਿੰਡ ਗਏ। ਗੰਗੂ ਕੀ ਹੈ? ਗੰਗੂ ਲੋਭ ਨਾਲ ਭਰਿਆ ਹੋਇਆ ਵਿਅਕਤੀ ਹੈ। ਗੰਗੂ ਕੌਣ ਹੈ? ਗੰਗੂ ਇੱਕ ਸੋਚ ਹੈ, ਯਾਦ ਰੱਖਣਾ ਸਾਧ ਸੰਗਤ, ਉਹ ਸੋਚ ਜਿਸ ਸੋਚ ਨੇ ਹਮੇਸ਼ਾ ਹੀ ਪੰਥ ਦਾ ਨੁਕਸਾਨ ਕੀਤਾ ਹੈ, ਕੌਮ ਦਾ ਨੁਕਸਾਨ ਕੀਤਾ ਹੈ, ਅੱਜ ਇਹ ਵੱਡਾ ਨੁਕਸਾਨ ਕਰਨ ਲੱਗਾ। ਇਹਨੇ ਮਾਂ ਜੀ ਦੇ ਹੱਥ ਵਿੱਚ ਮੋਹਰਾਂ ਵਾਲੀ ਖੁਰਜੀ ਵੇਖੀ, ਰਾਤ ਨੂੰ ਚੁੱਕ ਕੇ ਦੱਬ ਦਿੱਤੀ, ਮਾਂ ਜੀ ਨੇ ਵੇਖ ਲਿਆ, ਸਵੇਰ ਹੋਈ ਤੇ ਕਿਹਾ ਗੰਗਿਆ ਜੇ ਮਾਇਆ ਦੀ ਲੋੜ ਸੀ ਮੰਗ ਕੇ ਲੈ ਲੈਨੋ, ਨਾਲੇ ਜਿਹੜੀਆਂ ਮੋਹਰਾਂ ਤੋਂ ਚੁਰਾਈਆਂ ਨੇ ਅਸਲੀ ਦੌਲਤ ਮੇਰੇ ਕੋਲ ਹੈ, ਗੁਰੂ ਗੋਬਿੰਦ ਸਿੰਘ ਦੇ ਲਾਲ ਮੇਰੇ ਪੋਤਰੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਜਿੰਨਾ ਮੋਹਰਾਂ ਲਈ ਤੂੰ ਚੋਰੀ ਕੀਤੀ ਹੈ, ਇਹੋ ਜਿਹੀਆਂ ਕਈ ਮੋਹਰਾਂ ਤੇ ਕਈ ਖੁਰਜੀਆਂ ਮੈਂ ਆਪਣੇ ਸੋਹਣੇ ਪੋਤਿਆਂ ਦੇ ਸਿਰ ਉੱਤੋਂ ਦੀ ਵਾਰ ਸਕਦੀ ਹਾਂ, ਪਰ ਤੈਨੂੰ ਚੋਰੀ ਕਰਨ ਦੀ ਕੀ ਜ਼ਰੂਰਤ ਸੀ? ਜਿਵੇਂ ਕਹਾਵਤ ਹੈ ਨਾ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਤਿਹਾਸ ਕਹਿੰਦਾ ਉਹਨੇ ਰੌਲਾ ਪਾ ਕੇ ਕਿਹਾ ਮਾਤਾ ਗੁਜਰੀ ਨੂੰ, ਕਹਿੰਦਾ ਮਾਂ ਜੀ ਸਾਰੇ ਬੰਨੀ ਰੌਲਾ ਪਿਆ ਹੈ, ਗੁਰੂ ਗੋਬਿੰਦ ਸਿੰਘ ਬਾਗੀ, ਗੁਰੂ ਦਾ ਪਰਿਵਾਰ ਬਾਗੀ, ਜਿਹੜਾ ਬਾਗੀਆਂ ਨੂੰ ਪਨਾਹ ਦੇਵੇ ਉਹਦਾ ਘਾਣ ਬੱਚਾ ਪੀੜ ਦਿੱਤਾ ਜਾਵੇ, ਤੇ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਤੁਸੀਂ ਫੇਰ ਮੈਨੂੰ ਹੀ ਚੋਰ ਬਣਾ ਰਹੇ ਹੋ। ਇਹਨੇ ਨਾਲ ਕੋਈ ਚੌਧਰੀ ਇੱਕ ਦੋ ਲਏ ਤੇ ਜਾਨੀ ਤੇ ਮਾਨੀ ਖਾਂ ਦੋ ਹੇਠਲੇ ਪੱਧਰ ਦੇ ਸਿਪਾਹੀ ਸੀ, ਇਹ ਮਰਿੰਡੇ ਦੀ ਕੋਤਵਾਲੀ ਵਿੱਚ ਜਾ ਕੇ ਅਰਜੀ ਦਿੰਦੇ ਨੇ। ਉੱਥੇ ਜਾ ਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤੇ ਮਾਂ ਸਾਡੇ ਘਰ ਹੈ। ਇੱਕ ਗੱਲ ਯਾਦ ਰੱਖਿਓ ਸਾਧ ਸੰਗਤ, ਜਾਨੀ ਤੇ ਮਾਨੀ ਖਾਂ ਇਹ ਹੇਠਲੇ ਪੱਧਰ ਦੇ ਸਿਪਾਹੀ ਸੀ, ਇਹ ਚਮਕੌਰ ਦੇ ਯੁੱਧ ਵਿੱਚ ਵੀ ਮੌਜੂਦ ਸੀ। ਜਦੋਂ ਤੁਸੀਂ ਪੁਰਾਣੇ ਸਰੋਤਾਂ ਨੂੰ ਪੜੋਗੇ, ਇਹਨਾਂ ਦੇ ਮਨ ਵਿੱਚ ਆਇਆ ਜੇ ਗੰਗੂ ਦੇ ਪਿੰਡ ਖੇੜੀ ਜਾ ਕੇ ਅਸੀਂ ਸਾਹਿਬਜ਼ਾਦਿਆਂ ਨੂੰ ਇਸਲਾਮ ਵਿੱਚ ਲੈ ਆਏ ਤੇ ਸਾਡਾ ਅਹੁਦਾ ਵੱਧ ਸਕਦਾ, ਤਰੱਕੀ ਹੋ ਸਕਦੀ। ਮੈਂ ਅੱਜ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਕਿ ਅਹੁਦੇ ਤੇ ਤਰੱਕੀਆਂ ਨੇ ਲਾਲਚੀ ਬੰਦਿਆਂ ਦਾ ਧਰਮ ਸਾਧ ਸੰਗਤ ਜੀ ਭ੍ਰਿਸ਼ਟ ਕਰ ਦਿੱਤਾ। ਉਹ ਆਏ, ਉਹਨਾਂ ਲਾਲਚ ਦਿੱਤੇ ਨਹੀਂ, ਆਏ ਲਾਲਚ ਵਿੱਚ ਸਾਹਿਬਜ਼ਾਦੇ। ਇੱਥੋਂ ਫਿਰ ਜਦੋਂ ਮਰਿੰਡੇ ਦੀ ਕੋਤਵਾਲੀ ਨੂੰ ਖੜਿਆ ਤੇ ਭਾਈ ਦੁੰਨਾ ਸਿੰਘ ਹੰਡੋਰੀਆ ਉੱਥੇ ਗੱਲ ਬੜੀ ਕਮਾਲ ਦੀ ਲਿਖਦਾ, ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ। ਅੱਜ ਸਾਡੇ ਵਿਦਵਾਨ ਭਰਾ ਦੁੰਨਾ ਸਿੰਘ ਦੀਆਂ ਬਹੁਤ ਉਦਾਹਰਣਾਂ ਦਿੰਦੇ ਹਨ। ਪੁਰਾਣੇ ਸਰੋਤ ਕਹਿੰਦੇ ਨੇ ਉਹ ਕੇਵਲ ਖੇੜੀ ਪਿੰਡ ਤੋਂ ਲੈ ਕੇ ਮਰਿੰਡੇ ਤੱਕ ਨਾਲ ਰਿਹਾ, ਉਹਦੇ ਤੋਂ ਅੱਗੇ ਉਹਨੇ ਸੁਣ ਸੁਣ ਕੇ ਜਾਂ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਉਹ ਇਤਿਹਾਸ ਲਿਖਿਆ। ਤੇ ਸਾਧ ਸੰਗਤ, ਕੋਈ ਵੀ ਇਤਿਹਾਸ ਹੈ ਉਹ ਵਿਅਕਤੀਆਂ ਦਾ ਲਿਖਿਆ ਹੁੰਦਾ, ਪਰ ਜਿਹੜੀ ਚੀਜ਼ ਤੁਹਾਨੂੰ ਵਧੀਆ ਮਿਲੇ ਉਹਨੂੰ ਗ੍ਰਹਿਣ ਕਰ ਲੈਣਾ ਚਾਹੀਦਾ। ਉਹਦੇ ਵਿੱਚ ਉਹ ਜ਼ਿਕਰ ਲਿਖਦਾ, ਕਹਿੰਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਰੱਜ ਸਿਉਂਕਰ ਬਾਂਧ ਦੀਨੀ, ਘੋੜੇ ਪਰ ਲਾਦ ਦੀਨੀ, ਮਾਤ ਗੁਜਰੀ ਪਕੜ ਲੀਨੀ, ਤੋਂਬਰ ਮਿਰਚੀ ਚਾੜ ਕੇ ਘੋੜੇ ਸਿਉਂ ਬਾਂਧ ਦੀਨੀ। ਹੁਣ ਆਪਾਂ ਪੰਜਾਬੀ ਭਰਾਵਾਂ, ਆਪਾਂ ਨੂੰ ਪਤਾ ਵੀ ਘੋੜੇ ਤੇ ਬਿਠਾਉਣ ਵਿੱਚ ਤੇ ਲੱਦਣ ਵਿੱਚ ਫਰਕ ਹੈ। ਰੱਜ ਤੋਂ ਭਾਵ ਹੈ ਰੱਸੀ, ਰੱਸੀਆਂ ਨਾਲ ਸੋਹ ਸਾਹਿਬਜ਼ਾਦਿਆਂ ਦੇ ਹੱਥ ਪੈਰ ਬੰਨ ਦਿੱਤੇ ਗਏ, ਮਾਂ ਜੀ ਦੇ ਚਿਹਰੇ ਤੇ ਮਿਰਚਾਂ ਵਾਲਾ ਤੋਂਬਰ ਭਾਵ ਕੇ ਨਕਾਬ ਪਾ ਕੇ ਉਹਨਾਂ ਦੇ ਹੱਥ ਨੂੰ ਰੱਸੀ ਬੰਨ ਦਿੱਤੀ ਗਈ, ਔਰ ਨਾਲ ਉਹਦਾ ਇੱਕ ਸਿਰਾ ਘੋੜੇ ਨਾਲ ਬੰਨ ਦਿੱਤਾ ਗਿਆ ਕਿ ਜਿੰਨੀ ਤੇਜ਼ ਖੇੜੀ ਪਿੰਡ ਤੋਂ ਲੈ ਕੇ ਮਰਿੰਡੇ ਦੀ ਕੋਤਵਾਲੀ ਤੱਕ ਇਹ ਘੋੜਾ ਚੱਲੇ, ਗੁਰੂ ਗੋਬਿੰਦ ਸਿੰਘ ਦੀ ਬਜ਼ੁਰਗ ਮਾਂ ਨੂੰ ਕਾਲੀ ਕਾਲੀ ਕਦਮ ਪੁੱਟ ਕੇ ਨਾਲ ਨਾਲ ਤੁਰਨਾ ਪਵੇ। ਬਾਣੀ ਨੇ ਚਾਰ ਵੱਡੇ ਦੁੱਖ ਮੰਨੇ ਨੇ ਸਾਧ ਸੰਗਤ, ਆਪਣਿਆਂ ਦਾ ਵਿਛੋੜਾ ਦੁੱਖ ਹੈ, ਧੋਖਾ ਜਾਵੇ ਦੁੱਖ ਹੈ, ਔਰ ਜੇ ਸਮੇਂ ਦਾ ਰਾਜਾ ਦੁੱਖ ਦੇਵੇ ਉਹ ਵੀ ਦੁੱਖ ਹੈ, ਤੇ ਚੌਥਾ ਦੁੱਖ ਮੰਨਿਆ ਮਹਾਰਾਜ ਦੀ ਬਾਣੀ ਨੇ ਜਮਦੂਤ ਭਾਵ ਕੇ ਮੌਤ ਦਾ। ਤੇ ਚਾਰਾਂ ਦੁੱਖਾਂ ਨੂੰ ਸਾਹਿਬਜ਼ਾਦਿਆਂ ਨੇ ਇਹਨਾਂ ਸੱਤ ਰਾਤਾਂ ਵਿੱਚ ਹੰਢਾਇਆ। दुख भी है, भुख भी है, विछोड़ा भी है, तशद्दुद भी है। और साध संगत जी जदों फिर साहबजादियां नूं रात कोतवाली च लिआंदा, कोतवाली की है मैं अज दे शब्दां च कहां CIA स्टाफ, आ जिन्हां बजुर्गां साडिया ने 1984 तो बाद CIA स्टाफ च रातां कटियां, उन्हां नूं पता है कि समय दीआं हुकूमतां स्टाफ विच पेश किवें आउंदियां ने। और उत्थे तशद्दुद भी हुंदा है, बुरा हाल कर दिता जांदा है। अज कई साडे च मौजूद होणगे जिन्हां 84 तो बाद रातां कोतवाली च कटियां, ते जदों ठंड दे दिन आउंदे ने जोड़ हिलदे ने। ते मैं बहुतियां नूं कहिंदा हुंदा कि हाए ना करिया करो, जदों दर्द होवे ते एक वार कह दिया करो धन बाबा जोरावर सिंह, धन बाबा फतेह सिंह। क्यों? जिहड़े बंदे सच ते चलदे ने, जिहड़े बंदे धर्म दा दामन फड़ के चलदे ने, उन्हां वास्ते ही कोतवालियां बणियां ने, ते उन्हां वास्ते ही CIA स्टाफ बने हुए। सत संगत जी इतिहास कहिंदा सारी रात धक्के भी पए, तशद्दुद भी होया, अखीर जानी ते मानी खां दे हथ खड़े हो गए कि उम्र छोटी है पर साहबजादे पता नहीं किस मिट्टी दे बने हन। इथों फिर उन्हां जाके सरहंद पेश कीता। इथे जिन्ने दिन भी साहबजादे रहे, मैं कल्ले कल्ले दिन की विचार नहीं करांगा, समा आग्या नहीं दिंदा, मैं रला मिला के गल तुहाडे नाल सांझी करनी चाहुंदा। इतिहास कहिंदा वजीर खां की निगाह गई, उन्हें वेख्या कि यह तो उम्र बहुत छोटी इन्हां दी। सुचा नंद हमेशा जिहड़ी स्टेट हुंदी है ना, वह एक दो करिंदे अपने इदां दे रखदी है कि जिहड़े उन्हां दी बोली बोल के ते अपनी हुकूमत नूं मजबूत कर दे। सुचा नंद का इस सारे कांड विच बहुत घटिया रोल है। और उहदी योजना सी वजीर खां तुसीं गुरु गोबिंद सिंह नूं नहीं फड़ सके, तुहाडी 10 लख फौज भी गुरु गोबिंद सिंह महाराज नूं गिरफ्तार नहीं कर सकी, पर जिस गुरु गोबिंद सिंह दे बच्चे साडे कोल ने, मां जी साडे कोल है, जे किते इन्हां नूं आपां मुसलमान बना लिया ना, ते तुसीं गुरु गोबिंद सिंह महाराज समझोगे, उन्हां दे उत्ते जित प्राप्त कर लिए। यही गल ते अल्लाह यार खां जोगी कहिंदा है, कहिंदा मैनूं इह गल वार वार पनपदी है, ते मैं मन विच सोचदा रब ना करे, खुदा ना करे, किते 7 ते 9 साल दे साहबजादे डोल जांदे। ते कहिंदा गुरु नानक साहब तो लैके गुरु गोबिंद सिंह महाराज तक सिखां दीआं कीतीआं कुरबानियां जीरो हो जाणियां सन। पर उन्हें क्या वेखो, ता ही उन्हें लिखिया शहीदां ने वफा, के वफादारी ए शहीद, के दुनिया ते जे वफादारी वेखनी आ, उन्हें क्या आओ दानशमंद लोगो, वो बाबा जोरावर सिंह ते बाबा फतेह सिंह दे इतिहास दे विचों वेखो। सत संगत जी इतिहास कहिंदा है कि जदों सुचा नंद ने कहा कि आपां इन्हां नूं इस्लाम विच लै आवांगे, पर वह जवाब सुन के हैरान हो गए। उन्होंने हथियार रखे, खिडौने रखे, सोच वेखी साडे बाबिआं दी, वो बाल नहीं, वह बाबे सन, उन्हां खिडौने पासे करके, जिहड़ी उम्र च बच्चिआं नूं खिडौणिआं नाल प्यार हुंदा है, उन्हां खिडौणिआं नूं ठकरा के ते शस्त्र चुक के कहा सी वजीर खां सुचा नंद असी श्री गुरु गोबिंद सिंह दे साहबजादे हां, साडा प्यार शस्त्रां नाल है। तुसी कहिंदे हो गुरु गोबिंद सिंह बागी, तुसी कहिंदे हो गुरु गोबिंद सिंह दा सीस कलम कर दिता गया है, तुसी कहिंदे हो तुहाडे भरा शहीद हो गए ने, पर एक गल याद रखियो, पहली गल तुसी सानू छड़ना नहीं, जे छड़ भी दिता असी जावांगे जंगलां विच, असी जावांगे अपने भरावां नूं इकट्ठियां करांगे, ए शस्त्र खरीदांगे, ए शस्त्र खरीद के उन्ना चिर तुहाडे जबर ते जुल्म दे खिलाफ लड़दे रहांगे जिन्ना चिर असी कौम दे वास्ते शहीद नहीं हो जांदे। सत संगत जी इतिहास कहिंदा कि सारे हरबे हुकूमत दे फेल हो गए उस धरती दे उत्ते। और अखीर उन्हां स्कीम बनाई कि इन्हां नूं ठंडे बुरज विच बंद कर दिता जावे। ठंडा बुरज अज भी दवाई भरदा है। ठीक है कौमां दे विच उतरा चढ़ा आउंदे ने, पर धरती तां उही है ना सत संगत, उस धरती ते जाके एहसास करिया करो, एहसास करके माण लो। एक बुजुर्ग उत्थे बैठा हुंदा सी अज तों कई साल पहलां, जदों नौजवानां ने ठंडे बुरज दे दर्शन करन जाणा, ते उन्हें अपने बच्चियां नूं कोल बुला के कहना पुत्रो ठंडे बुरज ते नमस्कार करके थोड़ा समा ब्याह करो। क्यों? उन्हां कहा इत्थी दादी ने दसना कि सिखी दीआं नीआं नूं मजबूत किवें करना। सत संगत जी कोल लैण लई गर्म कपड़ा नहीं, दुख है, भुख सता रही है, वड्डा दुख है, ठंडे बुरज दे कोल दी नदी लंघदी है, हवावां चीरदी होई, पर साहबजादियां नूं मां गुजरी सिखी च परपक कर रही है। दादे दीआं उदाहरणां दे के, धन गुरु हरगोबिंद साहब ते गुरु अर्जन साहब दीआं उदाहरणां दे के, ਤੇ ਪੋਤੇ ਸਿੱਖੀ ਦੇ ਵਿੱਚ ਇਹ ਮਜ਼ਬੂਤ ਹਨ। ਅਗਲਾ ਦਿਨ ਹੋਇਆ ਸਰਹੱਦ ਦੀ ਕਚਹਿਰੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਬਾਰੀ ਖੋਲੀ ਅੱਜ ਸੋਚ ਪਰਖਣ ਵਾਸਤੇ ਕਿ ਸਾਹਿਬਜ਼ਾਦੇ ਝੁਕਦੇ ਨਹੀਂ, ਇਹ ਸਲਾਮ ਕਬੂਲ ਨਹੀਂ ਕਰਦੇ। ਤੇ ਜਦੋਂ ਆਏ ਨਾ ਬਾਰੀ ਕੋਲ, ਦੋਵੇਂ ਨੌ ਨਿਹਾਲ ਇੱਕ ਦੂਜੇ ਨਾਲ ਇਸ਼ਾਰਾ ਕਰਕੇ, ਉਹ ਜਿਹੜਾ ਸੁੱਚਾ ਨੰਦ ਜਿਹੜਾ ਵਜ਼ੀਰ ਖਾਂ ਕਹਿੰਦਾ ਸੀ, ਜਦੋਂ ਸਾਹਿਬਜ਼ਾਦੇ ਬਾਰੀ ਵਿੱਚ ਦੀ ਲੰਘਣਗੇ ਸਿਰ ਝੁਕਾ ਕੇ, ਅਸੀਂ ਤਾੜੀਆਂ ਮਾਰ ਕੇ ਕਵਾਂਗੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੇ ਸਿਰ ਝੁਕਾ ਦਿੱਤਾ। ਪਰ ਉਹ ਹੈਰਾਨ ਹੋ ਗਏ, ਉਹਨਾਂ ਨੂੰ ਮਰਨ ਲਈ ਜਗ੍ਹਾ ਨਾ ਲੱਭੀ। ਜਦੋਂ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਸਭ ਤੋਂ ਪਹਿਲਾਂ ਸੁੱਚਾ ਨੰਦ ਤੇ ਵਜ਼ੀਰ ਖਾਂ ਨੂੰ ਆਪਣੀ ਜੁੱਤੀ ਦੇ ਤਲਵੇ ਵਿਖਾਏ ਤੇ ਉਹਦੇ ਤੋਂ ਬਾਅਦ ਆਪਣਾ ਸਿਰ ਅੰਦਰ ਲੰਘਾ ਕੇ ਤੇ ਦੋਵੇਂ ਸਾਹਿਬਜ਼ਾਦੇ ਇੱਕ ਦੂਜੇ ਵੱਲ ਵੇਖ ਕੇ ਉੱਚੀ ਸਾਰੀ ਫਤਿਹ ਬੁਲਾ ਕੇ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਤਿਲ ਮਿਲਾ ਉੱਠਿਆ ਸੂਬਾ ਵਜ਼ੀਰ ਖਾਂ। ਉਹਨੇ ਕਿਹਾ, ਉਹ ਗੁਰੂ ਦੇ ਪੁੱਤਰੋ, ਮੈਂ ਸੂਬਾ ਸਰਹੰਦ ਦਾ, ਤੁਸੀਂ ਨਿਕੜੇ ਨਿਕੜੇ ਬਾਲ, ਮੇਰੇ ਮੱਥੇ ਚਮਕਣ ਤਿਊੜੀਆਂ, ਮੇਰਾ ਗੁੱਸਾ ਬੜਾ ਚੰਡਾਲ, ਤੁਸੀਂ ਆਕੜ ਆਕੜ ਕੇ ਬੋਲਦੇ, ਮੈਂ ਜਿਉਂ ਜਿਉਂ ਕਰਾਂ ਸਵਾਲ, ਸਿੱਖੀ ਦਾ ਵਹਿਮ ਤਿਆਗ ਕੇ ਤੁਸੀਂ ਕਰ ਲਓ ਦੀਨ ਕਬੂਲ, ਮੈਂ ਬਖਸ਼ ਦੇਵਾਂਗਾ ਰਹਿਮ ਤਾਂ, ਸੂਈ ਤੋਂ ਬਣ ਜਾਓ ਸੂਲ। ਪਰ ਜਿਨ੍ਹਾਂ ਨੂੰ ਆਪਣਾ ਵਿਰਸਾ ਯਾਦ ਹੋਵੇ, ਜਿਨ੍ਹਾਂ ਨੂੰ ਸਾਧ ਸੰਗਤ ਧਰਮ ਦੇ ਕਾਇਦੇ ਕਾਨੂੰਨ ਬਾਰੇ ਪਤਾ ਹੋਵੇ, ਤੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਣ, ਉਹ ਜਵਾਬ ਕਿੱਦਾਂ ਦਿੰਦੇ ਨੇ। ਫਿਰ ਕਵੀ ਨੇ ਕਲਮ ਚੁੱਕੀ ਤੇ ਉਹ ਜਵਾਬ ਬੜਾ ਪਿਆਰਾ ਲਿਖਦਾ ਸਾਹਿਬਜ਼ਾਦਿਆਂ ਦਾ, ਕਿ ਸਾਹਿਬਜ਼ਾਦੇ ਕਹਿਣ ਲੱਗੇ, ਵਜ਼ੀਰ ਖਾਂ, ਜੇ ਤੂੰ ਸਰਹੰਦ ਦਾ ਸੂਬੇਦਾਰ ਹੈ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਂ ਜੀਤੋ ਦੇ ਲਾਲ ਹਾਂ, ਅਸੀਂ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਹਾਂ। ਤੇ ਦੋਵਾਂ ਸਾਹਿਬਜ਼ਾਦਿਆਂ ਜਵਾਬ ਦਿੱਤਾ, ਕਹਿੰਦੇ, ਸੁਣ, ਅਸੀਂ ਕਲਗੀ ਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ, ਸਾਡੇ ਸ਼ੇਰਾਂ ਵਰਗੇ ਹੌਸਲੇ, ਸਾਡੀ ਹਾਥੀਆਂ ਵਰਗੀ ਚਾਲ, ਜੋ ਨਹੀਂ ਵੀ ਕਰਨਾ ਸੂਬਿਆ, ਉਹ ਵੀ ਕਰ ਲੈ ਸਾਡੇ ਨਾਲ, ਕੋਈ ਬਦਲ ਕਦੇ ਨਹੀਂ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ, ਉਹ ਦਿੱਲੀ ਵਿੱਚ ਆਪਣੇ ਸੀਸ ਦਾ ਸਾਡਾ ਦਾਦਾ ਕਰ ਗਿਆ ਦਾਨ, ਅੱਜ ਦੇਸ਼ ਧਰਮ ਤੇ ਕੌਮ ਤੋਂ ਅਸਾਂ ਹੋ ਜਾਣਾ ਕੁਰਬਾਨ। ਸਾਧ ਸੰਗਤ ਜੀ, ਇਤਿਹਾਸ ਕਹਿੰਦਾ ਕਿ ਬਹੁਤ ਸਵਾਲ ਜਵਾਬ ਹੋਏ, ਫਿਰ ਉੱਥੇ ਤਸ਼ੱਦਦਾਂ ਦਾ ਦੌਰ ਸ਼ੁਰੂ ਹੋਇਆ, ਪਿੱਪਲ ਦਾ ਰੁੱਖ ਗਵਾਹੀ ਭਰਦਾ। ਪੁਰਾਣੇ ਸਮੇਂ ਦਾ ਇਤਿਹਾਸ ਪੜ੍ਹੋ, ਕਹਿੰਦੇ ਨੇ ਕਿ ਹੱਥ ਪੈਰ ਬੰਨ੍ਹ ਕੇ ਗੁਲੇਲੇ ਮਾਰੇ ਗਏ, ਇੱਕ ਗੁਲੇਲਾ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਵਿੱਚ ਵੱਜਾ, ਅੱਖ ਚੋਂ ਖੂਨ ਵਗਣਾ ਸ਼ੁਰੂ ਹੋਇਆ। ਹੁਣ ਵੇਖੋ ਸਮਾਂ ਕਿਵੇਂ ਦਾ ਹੈ, ਅੱਖ ਚੋਂ ਖੂਨ ਵਗ ਰਿਹਾ ਹੈ ਤੇ ਬਾਬਾ ਫਤਿਹ ਸਿੰਘ ਆਪਣਾ ਸੱਜਾ ਹੱਥ ਸੱਜੀ ਅੱਖ ਤੇ ਵੀ ਨਹੀਂ ਰੱਖ ਸਕਦੇ, ਅਖੀਰ ਹੱਥ ਪੈਰ ਖੋਲੇ ਗਏ। ਬਾਬਾ ਜੀ ਨੇ ਆਪਣਾ ਸੱਜਾ ਹੱਥ ਸੱਜੀ ਅੱਖ ਤੇ ਇਸ ਤਰ੍ਹਾਂ ਰੱਖਿਆ। ਵਜ਼ੀਰ ਖਾਂ ਨੇ ਕਿਹਾ, ਉਹ ਗੁਰੂ ਦਿਆ ਪੁੱਤਰਾ, ਹੁਣ ਤੇ ਤੇਰੀਆਂ ਅੱਖਾਂ ਚੋਂ ਖੂਨ ਵਗਣਾ ਸ਼ੁਰੂ ਹੋ ਗਿਆ, ਇੱਕ ਵਾਰ ਕਹਿ ਦੇ ਮੈਂ ਸਿੱਖੀ ਛੱਡੀ, ਮੈਂ ਸਲਾਮ ਕਬੂਲ ਕੀਤਾ। ਤੇ ਵਿਦਵਾਨ ਲਿਖਦੇ ਉਹਨਾਂ ਨਕਸ਼ਾ ਖਿੱਚਿਆ, ਉਹ ਕਹਿੰਦੇ ਬਾਬਾ ਫਤਿਹ ਸਿੰਘ ਦਾ ਸੱਜਾ ਹੱਥ ਆਪਣੀ ਸੱਜੀ ਅੱਖ ਵੀ ਹੈ। ਤੇ ਵਜ਼ੀਰ ਖਾਂ ਨੂੰ ਏਦਾਂ ਸਿਰ ਫੇਰ ਕੇ ਬਾਬਾ ਫਤਿਹ ਸਿੰਘ ਕਹਿ ਰਿਹਾ, ਮੈਂ ਧਰਮ ਨਹੀਂ ਛੱਡਾਂਗਾ, ਅਸੀਂ ਉਸ ਬਾਬਾ ਫਤਿਹ ਸਿੰਘ ਦੇ ਵਾਰਸ ਹਾਂ। ਔਰ ਸਾਧ ਸੰਗਤ, ਫਿਰ ਅਗਲਾ ਬਚਨ ਕਹਿੰਦੇ, ਖਮਚੀ ਸਾਥ ਲੱਗੇ ਦੁੱਖ ਦੇਵਨ, ਇਹ ਤੋਂ ਬਾਲਕ ਧੂਪ ਦੀਪ ਨਾ ਖੇਵਨ। ਗੁਲਾਬ ਦੀਆਂ ਪੰਖੜੀਆਂ ਵਰਗੇ ਚਿਹਰੇ, ਕਈ ਵਾਰ ਮਨਾ ਚਾਹੁੰਦਾ ਹੋਵੇਗਾ ਵੀ ਇੰਨਾ ਤਸ਼ੱਦਦ, ਮੈਂ ਮਾਫੀ ਮੰਗ ਕੇ ਬੇਨਤੀ ਕਰਾਂ, ਤੁਸੀਂ ਕਿਤੇ 1984 ਤੋਂ ਬਾਅਦ ਦਾ ਇਤਿਹਾਸ ਪੜ੍ਹ ਲਿਓ, ਨੈੱਟ ਤੋਂ ਸਰਚ ਕਰ ਲਿਓ, ਦੁੱਧ ਚੁੰਗ ਦੇ ਬੱਚਿਆਂ ਦੀਆਂ ਅੱਖਾਂ ਚ ਗੋਲੀਆਂ ਮਾਰੀਆਂ ਪਾਪੀਆਂ ਹਕੂਮਤਾਂ ਨੇ, ਇਹ ਅੱਜ ਦੀ ਗੱਲ ਕਰ ਰਿਹਾ ਮੈਂ ਅੱਜ ਦੀ। ਤੇ ਜਿਹੜੀ ਸਾਖੀ ਤੁਸੀਂ ਸਾਹਿਬਜ਼ਾਦਿਆਂ ਦੀ ਸੁਣਦੇ ਹੋ ਨਾ, ਇਹ ਭਾਵੇਂ ਕਿ ਸਾਧ ਸੰਗਤ ਜੀ 300-350 ਸਾਲ ਪਹਿਲਾਂ ਦੀ ਗੱਲ ਹੈ, ਪਰ ਇੱਕ ਗੱਲ ਯਾਦ ਰੱਖਿਓ, ਜੇ ਜ਼ਾਲਮ ਪਾਪ ਕਰਨ ਵਾਲਾ ਅੱਜ ਵੀ ਬੱਚਿਆਂ ਦੀਆਂ ਅੱਖਾਂ ਚ ਗੋਲੀਆਂ ਮਾਰ ਕੇ ਸ਼ਹੀਦ ਕਰ ਸਕਦਾ ਹੈ, ਗਰਮ ਪ੍ਰਿਸਾਂ ਸਰੀਰ ਨੂੰ ਲਾ ਕੇ ਸ਼ਹੀਦ ਕਰ ਸਕਦਾ ਹੈ, ਆ ਸਰੀਰ ਪਾੜ ਕੇ ਸ਼ਹੀਦ ਕਰ ਸਕਦਾ ਹੈ, ਇੱਕ ਲੱਤ ਨਾਲ ਬੰਨ੍ਹ ਕੇ ਰੱਸੀ, ਦੂਜੀ ਲੱਤ ਨਾਲ ਰੱਸੀ ਬੰਨ੍ਹ ਕੇ, ਦੋ ਜੀਭਾਂ ਨੂੰ ਪਾ ਕੇ ਇੱਕ ਜੀਭ ਸੱਜੇ ਤੋੜ ਸਕਦਾ ਹੈ, ਇੱਕ ਜੀਭ ਖੱਬੇ ਤੋੜ ਸਕਦਾ ਹੈ। ਤੇ ਜਿਹੜਾ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀ, ਸੱਚਮੁੱਚ ਹੀ ਉਹਨਾਂ ਤੇ ਜਿਹੜਾ ਤਸ਼ੱਦਦ ਹੋਇਆ, ਜੋ ਇਤਿਹਾਸ ਵਿੱਚ ਲਿਖਿਆ ਤੇ ਜੋ ਸੁਣਾਇਆ ਜਾਂਦਾ ਹੈ, ਇਹ ਹੂਬ ਹੂ ਇੱਦਾਂ ਹੀ ਵਾਪਰਿਆ। ਸਾਧ ਸੰਗਤ, ਮੈਂ ਅੱਜ ਦੀਆਂ ਉਦਾਹਰਣਾਂ ਤਾਂ ਦਿੱਤੀਆਂ, ਅੱਜ ਲੋਕ ਕਹਿੰਦੇ ਸਾਇੰਸ ਦਾ ਯੁੱਗ ਹੈ, ਲੋਕ ਕਹਿੰਦੇ ਤਰੱਕੀ ਕਰ ਗਿਆ ਸਾਡਾ ਸਮਾਜ, ਪਰ ਪਾਪੀ ਜਿੱਥੇ 300 ਸਾਲ ਪਹਿਲਾਂ ਖੜੇ ਸੀ, ਪਾਪੀ ਅੱਜ ਵੀ ਉੱਥੇ ਹੀ ਖੜੇ ਹਨ। ਤੋ ਸਾਧ ਸੰਗਤ ਜੀ, ਫਿਰ ਕਹਿੰਦੇ ਵੀ ਬਹੁਤ ਤਸ਼ੱਦਦ ਕੀਤਾ, ਡਾਕਟਰ ਗੰਡਾ ਸਿੰਘ ਨੇ ਬਹੁਤ ਮਿਹਨਤ ਕੀਤੀ। ਉਹ ਕਈ ਵਾਰ ਸੁਰ ਸਿੰਘ ਆਉਂਦਾ ਹੁੰਦਾ ਸੀ ਤੇ ਸਾਡੇ ਬਜ਼ੁਰਗ ਦੱਸਦੇ ਨੇ ਉਹਨੇ ਬਹਿ ਕੇ ਬੜਾ ਲੰਬਾ ਸਮਾਂ ਵਿਚਾਰ ਕਰਨੀ ਤੇ ਉਹਨਾਂ ਨੇ ਕੋਲ ਬਹਿ ਕੇ ਉਹਦੀ ਸੰਗਤ ਵੀ ਕੀਤੀ, ਬੜੀ ਉਹਨੇ ਖੋਜ ਕੀਤੀ ਹੈ। ਉਹ ਲਿਖਦੇ ਵੀ ਆਹ ਜਿਹੜੇ ਪੋਟੇ ਸੀ ਨਾ ਇਹਨਾਂ ਨੂੰ ਵੀ ਪਲੀਤੇ ਬੰਨ ਕੇ ਤੇ ਉਹਦੇ ਫੀਤਿਆਂ ਨਾਲ ਅੱਗ ਲਾਈ ਵੀ ਧਮਾਕੇ ਹੋਣਗੇ ਤੇ ਸਾਹਿਬਜ਼ਾਦੇ ਡੋਲ ਜਾਣਗੇ। ਇਹ ਸਭ ਤਸ਼ੱਦਦ ਦਾ ਦੌਰ ਸੀ। ਫਿਰ ਠੰਡੇ ਬੁਰਜ ਵਿੱਚ ਬੰਦ ਕੀਤਾ। ਇਤਿਹਾਸ ਕਹਿੰਦਾ ਇੱਕ ਸਿੱਖ ਬਾਬਾ ਬੋਤੀ ਔਰ ਜਿਹਦਾ ਪੁਰਾਣਾ ਜ਼ਿਕਰ ਇਤਿਹਾਸ ਵਿੱਚ ਮਿਲਦਾ, ਧੰਨ ਬੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਲਾਇਆ। ਉਹਨੇ ਦੁੱਧ ਦੀ ਪੇਸ਼ਕਸ਼ ਕੀਤੀ ਤੇ ਸਿਪਾਹੀਆਂ ਨੇ ਕਿਹਾ ਵੀ ਦੁੱਧ ਤਾਂ ਪਿਆ ਸਕਦਾ ਪਰ ਰਕਮ ਇੰਨੀ ਦੇਣੀ ਪਵੇਗੀ। ਇਹ ਆਪਣੇ ਘਰ ਗਿਆ, ਕਹਿੰਦਾ ਭਾਗਵਾਨੀ ਇੱਕ ਸੌਦਾ ਬੜਾ ਵਧੀਆ ਲੈ ਕੇ ਆਇਆ। ਉਹ ਕਹਿੰਦੀ ਕੀ? ਮੈਂ ਕਹਿੰਦਾ ਧੰਨ ਬਾਬਾ ਮੋਤੀ। ਉਹਨੇ ਕਿਹਾ ਭਾਗਵਾਨੀ ਦੁਨੀਆਂ ਤੇ ਲੋਕ ਜੰਮਦੇ ਨੇ ਮਰ ਜਾਂਦੇ ਨੇ, ਮਰਨ ਤੋਂ ਬਾਅਦ ਕੋਈ ਬੰਦਾ ਕਿਸੇ ਦਾ ਨਾਂ ਨਹੀਂ ਲੈਂਦਾ, ਪਰ ਮੈਂ ਗੁਰੂ ਦੇ ਦੋ ਸੋਲ ਸਾਹਿਬਜ਼ਾਦੇ ਵੇਖੇ ਉਹ ਦੁੱਖ ਵਿੱਚ ਨੇ, ਤਸ਼ੱਦਦ ਕਰਕੇ ਉਹਨਾਂ ਦਾ ਰੰਗ ਨੀਲਾ ਪੈ ਗਿਆ ਹੈ, ਉਹ ਭੁੱਖੇ ਨੇ, ਮਾਂ ਜੀ ਦੇ ਕੋਲ ਨੇ, ਮੈਂ ਚਾਹੁੰਦਾ ਵੀ ਆਪਾਂ ਦੁੱਧ ਪਿਆਉਣ ਦੀ ਸੇਵਾ ਕਰੀਏ। ਉਹਦੇ ਲਈ ਜੋ ਕੁਝ ਉਹ ਆਪਣਾ ਘਰ ਦਾ ਦਾਅ ਤੇ ਲਾ ਸਕਦਾ ਸੀ, ਸਾਡਾ ਇਤਿਹਾਸ ਕਹਿੰਦਾ ਸਾਰਾ ਦਾਅ ਤੇ ਲਾਇਆ। ਉਹਦਾ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ, ਪਰ ਉਹਨੇ ਸੇਵਾ ਜਿਹੜੀ ਕੀਤੀ ਇਤਿਹਾਸ ਵਿੱਚ ਆਪਣਾ ਨਾਂ ਲਿਖਾ ਗਿਆ। ਅੱਜ ਆਖਰੀ ਪੇਸ਼ੀ ਪਈ ਤੇ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਮਾਂ ਗੁਜਰੀ ਨੇ ਤਿਆਰ ਕਰਕੇ ਭੇਜਿਆ। ਮੈਂ ਕੌਮ ਦੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ, ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਕਦੇ ਆਪਣੀ ਸ਼ਾਨ ਨੂੰ ਫਿੱਕੀ ਨਾ ਪੈਣ ਦਿਓ, ਕਦੇ ਨੈਗੇਟਿਵ ਗੱਲ ਨਾ ਕਰਿਓ, ਹਮੇਸ਼ਾ ਪੋਜ਼ਿਟਿਵ ਰਹੋ। ਮਾਂ ਗੁਜਰੀ ਨੇ ਜਦੋਂ ਮੌਤ ਦੇ ਮੂੰਹ ਵੱਲ ਆਪਣੇ ਪੋਤਿਆਂ ਨੂੰ ਤੋਰਿਆ ਸੀ ਤੇ ਉਸ ਮਾਂ ਨੇ ਸਾਹਿਬਜ਼ਾਦਿਆਂ ਦੀ ਸ਼ਾਨ ਫਿੱਕੀ ਨਹੀਂ ਪੈਣ ਦਿੱਤੀ। ਅੱਲਾ ਯਾਰ ਖਾਂ ਜੋਗੀ ਲਿਖਦਾ ਮਾਂ ਗੁਜਰੀ ਨੇ ਤਿਆਰ ਕਰਕੇ ਸਾਹਿਬਜ਼ਾਦਿਆਂ ਨੂੰ ਭੇਜਿਆ ਤੇ ਇਹ ਕਿਹਾ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਜਰਾ ਮੂੰਹ ਕੋ ਧੁਲਾ ਤੋ ਲੂੰ, ਪਿਆਰੇ ਸਰੋਂ ਤੇ ਨੰਨੀ ਸੀ ਕਲਗੀ ਸਜਾ ਤੋ ਲੂੰ, ਜਾਣੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਲੂੰ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਨਾ ਸ਼ੁਰੂ ਕੀਤਾ। ਇਹ ਵੀ ਇੱਕ ਵੱਡਾ ਤਸ਼ੱਦਦ ਸੀ। ਤੇਸੀਆਂ ਮਾਰ ਮਾਰ ਕੇ ਗੋਡੇ ਸ਼ਾਂਗ ਦਿੱਤੇ ਗਏ, ਵੱਡਾ ਦੁੱਖ ਸੀ। ਅੱਲਾ ਯਾਰ ਖਾਂ ਜੋਗੀ ਕਹਿੰਦਾ ਕਿ ਠੋਡੀ ਤੱਕ ਈਟੇ ਚਿਣਦੀ ਗਈ, ਮੂੰਹ ਤੱਕ ਆ ਗਈ, ਵੀਣੀ ਕੋ ਢਾਪ ਤੇ ਹੀ ਆਖੋਂ ਤੇ ਛਾ ਗਈ, ਹਰ ਚਾਂਦ ਸੀ ਜ਼ਮੀਨ ਕੋ ਘਨ ਸਾ ਲਗਾ ਗਈ, ਲਖਤੇ ਜਿਗਰ ਗੁਰੂ ਕੇ ਉਹ ਦੋਨੋਂ ਛਪਾ ਗਈ। ਪਰ ਅੱਗੇ ਉਹਨੇ ਨਾਲ ਲਿਖਿਆ ਕਹਿੰਦਾ ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਥੀ, ਬਸਤੀ ਸਰਹੰਦ ਕੀ ਈਟੋਂ ਕਾ ਢੇਰ ਥੀ, ਔਰ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਸਾਹਿਬਜ਼ਾਦਿਆਂ ਨੂੰ ਕਿਹਾ ਸੀ ਵਜ਼ੀਰ ਖਾਂ ਨੇ ਕਿ ਜੇ ਤੁਸੀਂ ਇਸਲਾਮ ਨਾ ਕਬੂਲ ਕੀਤਾ ਤੇ ਇੱਥੇ ਕੀੜੇ ਆਉਣਗੇ, ਮਾਸ ਨੋਚ ਕੇ ਹੇਠਲੇ ਤਲ ਚ ਲੈ ਜਾਣਗੇ, ਧਰਤੀ ਦੇ ਇੱਲਾਂ ਆਉਣਗੀਆਂ, ਤੁਹਾਡਾ ਮਾਸ ਗੋਟੀਆਂ ਗੋਟੀਆਂ ਕਰਕੇ ਅਸਮਾਨ ਚ ਦੂਰ ਤੱਕ ਲੈ ਜਾਣਗੀਆਂ। ਪਰ ਮੈਂ ਕਹਿੰਦਾ ਸੋਚ ਵੇਖੋ ਗੁਰੂ ਦੇ ਲਾਲਾਂ ਦੀ। ਉਹਨਾਂ ਕਿਹਾ ਵਜ਼ੀਰ ਖਾਂ ਐਵੇਂ ਡਰਨਾ ਦੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਸਾਨੂੰ ਆਪਣੇ ਪੰਥ ਤੇ ਮਾਣ ਹੈ ਕਿ ਜਿੰਨਾ ਉੱਚੀ ਇੱਲਾਂ ਸਾਡਾ ਮਾਸ ਤੋੜ ਕੇ ਅਸਮਾਨ ਵੱਲ ਲੈ ਕੇ ਜਾਣਗੀਆਂ, ਆਉਣ ਵਾਲੇ ਸਮੇਂ ਵਿੱਚ ਏਡੇ ਉੱਚੇ ਉੱਚੇ ਖਾਲਸੇ ਦੇ ਕੇਸਰੀ ਨਿਸ਼ਾਨ ਸਾਹਿਬ ਝੂਲਿਆ ਕਰਨਗੇ। ਤੇ ਸਾਧ ਸੰਗਤ ਜੀ ਅੱਜ ਝੂਲਦੇ ਆ ਨਾ, ਕਿਸੇ ਦੇਸ਼ ਵਿੱਚ ਚਲੇ ਜਾਓ, ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਵਿੱਚ ਨਹੀਂ ਝੂਲਦਾ, ਪਰ ਜੇ ਸਾਰੀ ਦੁਨੀਆ ਤੇ ਕੋਈ ਝੰਡਾ ਝੂਲ ਰਿਹਾ ਉਹ ਸਿੱਖਾਂ ਦੇ ਗੁਰਦੁਆਰੇ 'ਚ ਝੂਲ ਰਿਹਾ ਹੈ, ਨਿਸ਼ਾਨ ਸਾਹਿਬ ਤੋਂ। ਇਸ ਕਰਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੁਰਿਆ, ਉਹਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਇੱਕ ਬਚਨ ਕਹਿ ਕੇ ਕੇਵਲ ਇੱਕ ਮਿੰਟ, ਕਿਉਂਕਿ ਅੱਜ ਜਿਹੜਾ ਸਮਾਂ ਸਾਧ ਸੰਗਤ ਤੇ ਬੜਾ ਕੀਮਤੀ ਹੈ, ਕਿਉਂਕਿ ਟੋਡਰ ਮੱਲ ਨੇ ਸੰਸਕਾਰ ਕੀਤਾ, ਧਰਤੀ ਮੁੱਲ ਖਰੀਦੀ, ਤੇ ਮੈਂ ਇੱਕ ਬੇਨਤੀ ਕਰਕੇ ਫਿਰ ਫਤਿਹ ਬੁਲਾਉਣੀ ਹੈ ਕਿ ਵੇਖੋ ਬੰਦਾ ਸਿੰਘ ਬਹਾਦਰ ਦਾ ਜਜ਼ਬਾ। ਅੱਜ ਰੂਸ ਦੀ ਤੇ ਫਰਾਂਸ ਦੀ ਕ੍ਰਾਂਤੀ ਇੰਡੀਆ ਦੇ ਸਿਲੇਬਸ ਚ ਪੜ੍ਹਾਈ ਜਾਂਦੀ, ਪਰ ਸਭ ਤੋਂ ਵੱਡੀ ਕ੍ਰਾਂਤੀ ਖਾਲਸਾ ਪੰਥ ਨੇ ਲਿਆਂਦੀ। ਕੋਈ ਬਹਿ ਕੇ ਗੱਲ ਤਾਂ ਕਰਕੇ ਵੇਖੇ, 1699 ਚ ਜਿਹੜੀ ਕੌਮ ਸਾਜੀ ਜਾ ਰਹੀ ਆ ਤੇ 1710 ਦੇ ਵਿੱਚ ਕੇਵਲ 11 ਵਰਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਹੋਏ ਜ਼ੁਲਮ ਤੋਂ ਬਾਅਦ ਆਪਣੇ ਨਾਲ ਸਿੰਘਾਂ ਨੂੰ ਲੈ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ 5 ਤੀਰਾਂ ਨੂੰ ਲੈ ਕੇ ਉਸ ਸਲਤਨਤ ਨੂੰ ਜੜ੍ਹਾਂ ਦੇ ਵਿੱਚੋਂ ਤਬਾਹ ਕਰਕੇ ਰੱਖ ਦਿੱਤਾ, ਜਿਹੜੀ 700 ਸਾਲ ਤੋਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੜ੍ਹਾਂ ਲਾ ਕੇ ਬੈਠੀ ਹੋਈ ਸੀ, ਔਰ ਉਸ ਸਰਹੰਦ ਨੂੰ ਉਜਾੜ ਕੇ ਉਹਦੀ ਇੱਟ ਨਾਲ ਇੱਟ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਧਰਤੀ ਤੇ ਖਾਲਸੇ ਦੇ ਨਿਸ਼ਾਨ ਸਾਹਿਬ ਚਲਾ ਦਿੱਤੇ ਸਾਧ ਸੰਗਤ। ਇਸ ਕਰਕੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਕਿਉਂਕਿ ਲੰਬਾ ਸਮਾਂ ਹੋਵੇ ਤੇ ਇਹਨਾਂ ਸਾਕਿਆਂ ਨੂੰ ਖੋਲ ਕੇ ਪੇਸ਼ ਕੀਤਾ ਜਾ ਸਕਦਾ ਹੈ, ਪਰ ਮੈਂ ਸੀਮਿਤ ਸਮੇਂ ਵਿੱਚ ਤੁਹਾਡੇ ਨਾਲ ਇਹ ਵਿਚਾਰ ਕੀਤੇ ਨੇ ਸਾਧ ਸੰਗਤ। ਤੇ ਇਹਦੀ ਸਿੱਖਿਆ ਇਹੀ ਹੈ ਕਿ ਅੱਜ ਕੌਮ ਦੀ ਜਵਾਨੀ, ਕੌਮ ਦੇ ਬੱਚੇ ਉਹ ਸਾਹਿਬਜ਼ਾਦਿਆਂ ਦੇ ਦਰਸਾਏ ਹੋਏ ਰਸਤੇ ਦੇ ਪਾਂਧੀ ਬਣ ਕੇ ਆਪਣੇ ਜੀਵਨ ਨੂੰ ਸਾਧ ਸੰਗਤ ਜੀ ਸਮਰਪਿਤ ਕਰਨ। ਵੈਸੇ ਗੁਰੂ ਦੀ ਬੜੀ ਕਲਾ ਵਰਤ ਰਹੀ ਜੇ ਕਿ ਅੱਜ ਵੱਡੀਆਂ ਵੱਡੀਆਂ ਅਖਬਾਰਾਂ, ਵੱਡੇ ਵੱਡੇ ਮੈਗਜ਼ੀਨ ਜਿਹੜੇ ਪਹਿਲਾਂ ਹੋਰ ਸਟੋਰੀਆਂ ਕਰਦੇ ਸੀ ਉਹ ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਬਾਰੇ ਹੀ ਲਿਖ ਰਹੇ ਹਨ। ਸੋਸ਼ਲ ਮੀਡੀਆ ਖੋਲੋ, ਗੱਲ ਸਾਹਿਬਜ਼ਾਦਿਆਂ ਦੀ ਚੱਲ ਰਹੀ ਹੈ। ਅਖਬਾਰਾਂ ਖੋਲੋ, ਗੱਲ ਸਾਹਿਬਜ਼ਾਦਿਆਂ ਦੀ ਚੱਲ ਰਹੀ ਹੈ। ਕਿਉਂ? ਉਹ ਆਪਣੇ ਵਾਸਤੇ ਨਹੀਂ, ਉਹ ਆਪਣੀ ਕੌਮ ਦੇ ਵਾਸਤੇ ਸ਼ਹੀਦ ਹੋਏ, ਤੇ ਜਿਹੜਾ ਕੌਮ ਦਾ ਸ਼ਹੀਦ ਹੋਵੇ ਉਹ ਸਭ ਦੇ ਦਿਲਾਂ ਉੱਤੇ ਰਾਜ ਕਰਦਾ ਹੈ। ਮਹਾਰਾਜ ਕਿਰਪਾ ਕਰਨ, ਸਾਨੂੰ ਸਾਹਿਬਜ਼ਾਦਿਆਂ ਦੇ ਦਰਸਾਏ ਰਸਤੇ ਤੇ ਚੱਲਣ ਦੀ ਪ੍ਰੇਰਣਾ ਦੇਣ। ਆਓ ਮੁੱਖ ਵਾਕ ਦੀਆਂ ਆਖਰੀ ਦੋ ਪੰਕਤੀਆਂ ਪੜ੍ਹ ਕੇ ਤੇ ਫਿਰ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਮਾਪਤੀ ਕਰਾਂਗੇ। ਸਾਰੇ ਪ੍ਰਬੰਧ ਦਾ, ਮਾਨਯੋਗ ਸਿੰਘ ਸਾਹਿਬਾਨ ਜੀ ਦਾ, ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਹੀ ਇਹ ਸੇਵਾ ਦਾਸ ਨੂੰ ਮਿਲ ਜਾਂਦੀ ਹੈ, ਤੇ ਯਤਨ ਕਰੀਦਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਥਾਏ ਆਪ ਜੀ ਦੇ ਨਾਲ ਬਚਨ ਵਿਚਾਰ ਸਾਂਝੇ ਕੀਤੇ ਜਾਣ। ਤੇ ਕੁਦਰਤੀ ਮਹਾਰਾਜ ਨੇ ਹੁਕਮਨਾਮਾ ਵੀ ਇੱਦਾਂ ਦਾ ਹੀ ਬਖਸ਼ਿਆ, ਉਹਦੇ ਚ ਵੀ ਰਾਜ ਕਰਨ ਵਾਲਿਆਂ ਦੀ ਗੱਲ ਵੀ ਉਹਨਾਂ ਦੀ ਫਿਤਰਤ ਕੀ ਹੁੰਦੀ ਹੈ। ਤੋ ਇਸੇ ਹੁਕਮਨਾਮੇ ਦੀ ਆਖਰੀ ਪੰਕਤੀ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਵਾਂਗੇ ਜੀ।
ਨਾਨਕ ਪਿਆਸ ਲੱਗੀ ਦਰਸ਼ਨ ਕੀ, ਰੱਬ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।